ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਵਿਘਨਨ ਕੇ ਨਾਸਕ ਵਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪਰਤਾਸਕ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰ ਕ੍ਰਿਸ਼ਨ ਮਨਾਉ ਏਕ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਰੋ ਤਰਾ ਪਰ ਪੁਨ ਪੁਨ ਸੀਸ ਵਾਹਿਗੁਰੂ ਪੁਨ ਪੁਨ ਸੀਸ ਬਾਰ ਬਾਰ ਜਗਦੀਸਾ ਪੰਕਾਰ ਸਤਿਗੁਰੂ ਤੇ ਪ੍ਰਸਾਦ ਸਚੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਏ
ਦੋਹਰਾ ਅਮਰ ਸਿੰਘ ਖਬਰੋ ਪਈ ਕਛੂ ਚਿਤ ਨਾ ਚਿੰਤਾ ਕੀਨ ਮੈਂ ਚੜੂੰ ਜਬੈ ਬਹੁ ਫੋਜ ਕਰ ਉਸ ਲਈ ਉਹ ਮੁਲਕ ਸਭ ਛੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਸਾਹਿਬ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਦੇ ਪਵਿੱਤਰ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਗੁਰੂ ਖਾਲਸੇ ਪੰਥ ਦਾ ਪਵਿੱਤਰ ਇਤਿਹਾਸ ਬਹੁਤ ਸ਼ਰਧਾ ਭਾਵਨਾ ਆਦਿ ਸਤਿਕਾਰ ਸਹਿਤ ਸਰਵਣ ਕਰ ਰਹੇ ਜਥੇਦਾਰ ਸ਼ਿਆਮ ਸਿੰਘ ਜੀ ਨਾਰੋਕੇ ਵਾਲੇ ਜੋ ਮਿਸਲ ਕਰੋੜੀਆਂ ਦੇ ਜਥੇਦਾਰ ਵੀ ਨੇ ਔਰ ਲਿਖਾਰੀ ਸਰਦਾਰ ਰਤਨ ਸਿੰਘ ਜੀ ਭੰਗੂ ਜਿਨ੍ਹਾਂ ਨੇ ਕਥਾ ਲਿਖੀ ਹੈ ਇਹਨਾਂ ਦੇ ਨਾਨਾ ਜੀ ਹਨ ਆਪਣੇ ਬਜ਼ੁਰਗਾਂ ਦਾ ਇਤਿਹਾਸ ਆਪਣੀ ਮਾਤਾ ਕੋਲੋਂ ਜਿਵੇਂ ਸੁਣਿਆ ਦੱਸ ਰਹੇ ਨੇ ਜਥੇਦਾਰ ਸ਼ਾਮ ਸਿੰਘ ਜੀ ਬਾਲ ਅਵਸਥਾ ਵਿੱਚ ਕਲਗੀਧਰ ਦੇ ਦਰਸ਼ਨ ਵੀ ਕੀਤੇ ਨੇ ਔਰ ਬਾਬਾ ਮਸਤਾਨ ਸਿੰਘ ਜੀ ਦੀ ਸੰਗਤ ਕੀਤੀ ਜਥੇਦਾਰ ਬਾਬਾ ਮਸਤਾਨ ਸਿੰਘ ਜੀ ਉਹ ਮਹਾਨ ਸਿੰਘ ਸਨ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਕੋਲੋਂ ਪਹੁਲ ਛਕੀ ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਤੁਰਕਾਂ ਨਾਲ ਲੜਦਿਆਂ ਹੋਇਆਂ ਸ਼ਹੀਦੀ ਦਾ ਇਨਾਮ ਪ੍ਰਾਪਤ ਕੀਤਾ ਉਹਨਾਂ ਦੇ ਡੇਰੇ ਦੇ ਡੇਰੇਦਾਰ ਬਾਬਾ ਸ਼ਾਮ ਸਿੰਘ ਜੀ ਬਣੇ ਬਾਬਾ ਸ਼ਾਮ ਸਿੰਘ ਜੀ ਨੇ ਅੱਗੇ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਨੂੰ ਆਪਣਾ ਮੁਖਤਿਆਰੇ ਆਮ ਬਣਾਇਆ ਪਰ ਅਬਦਾਲੀ ਨਾਲ ਲੜਦਿਆਂ ਬਾਬਾ ਸੁੱਖਾ ਸਿੰਘ ਜੀ ਸ਼ਹੀਦੀ ਪਾ ਗਏ ਉਸ ਵਕਤ ਫਿਰ ਜਥੇਦਾਰ ਕਰਮ ਸਿੰਘ ਪੈਜਗੜ੍ਹ ਵਾਲੇ ਨੂੰ ਜਥੇਦਾਰ ਬਣਾਇਆ, ਉਹ ਵੀ ਸ਼ਹੀਦੀ ਪਾ ਗਏ। ਫਿਰ ਜਥੇਦਾਰ ਕਰੋੜਾ ਸਿੰਘ ਜੀ, ਜਿਨ੍ਹਾਂ ਦੇ ਨਾਂ ਤੇ ਮਿਸਲ ਦਾ ਨਾਂ ਪਿਆ ਕਰੋੜੀਆਂ ਦੀ ਮਿਸਲ, ਉਹ ਵੀ ਤਰਾਬੜੀ ਜਾ ਕੇ ਸ਼ਹੀਦੀ ਪਾ ਗਏ। ਉਨ੍ਹਾਂ ਤੋਂ ਬਾਅਦ ਬਾਬਾ ਸ਼ਾਮ ਸਿੰਘ ਜੀ ਨੇ ਆਪਣੇ ਜਥੇ ਦਾ ਮੁਖਤਿਆਰੇ ਆਮ ਜਥੇਦਾਰ ਬਘੇਲ ਸਿੰਘ ਨੂੰ ਬਣਾਇਆ। ਜਥੇਦਾਰ ਬਘੇਲ ਸਿੰਘ ਜੀ ਬੜੇ ਸੂਰਮੇ ਬਹਾਦਰ ਯੋਧੇ ਨੇ, ਔਰ ਬਾਬਾ ਸ਼ਾਮ ਸਿੰਘ ਜੀ ਦੇ ਅਧੀਨ ਹੋ ਕੇ ਆ ਮਨੀ ਮਾਜਰੇ ਦਾ ਜਿਹੜਾ ਇਲਾਕਾ ਹੈ, ਦੁਆਬੇ ਦਾ ਚੌਥਾ ਹਿੱਸਾ, ਇਹਨਾਂ ਇਲਾਕਿਆਂ ਵਿਚ ਰਾਜ ਕਰਦੇ ਨੇ। ਇਧਰ ਰਾਜਾ ਅਮਰ ਸਿੰਘ ਸੀ ਪਟਿਆਲੇ ਦਾ, ਬਾਬੇ ਆਲਾ ਸਿੰਘ ਦਾ ਪੁੱਤਰ। ਇਹ ਕੁਝ ਵਿਗੜ ਗਿਆ, ਬੁੱਢੇ ਦਲ ਦਾ ਜਿਹੜਾ ਇਲਾਕਾ ਸੀ ਮਨੀ ਮਾਜਰੇ ਦਾ, ਇਹ ਰਾਜੇ ਅਮਰ ਸਿੰਘ ਨੇ ਆਪਣੇ ਅਧੀਨ ਕਰ ਲਿਆ। ਬਾਬਾ ਬਘੇਲ ਸਿੰਘ ਜੀ ਹੋਣਾ ਨੇ ਸਮਝਾਇਆ ਕਿ ਅਮਰ ਸਿੰਘ, ਤੂੰ ਵੀ ਗੁਰੂ ਕਾ ਸਿੱਖ ਹੈ, ਅਸੀਂ ਵੀ ਗੁਰੂ ਕੇ ਸਿੱਖ ਹਾਂ, ਇਹ ਸਾਰਾ ਇਲਾਕਾ ਜਿੰਨਾ ਮਾਲਵੇ ਦਾ ਤੈਨੂੰ ਬੁੱਢੇ ਦਲ ਨੇ ਲੈ ਕੇ ਦਿੱਤਾ, ਤੇ ਹੁਣ ਤੂੰ ਬੁੱਢੇ ਦਲ ਦੇ ਖਿਲਾਫ਼ ਹੀ ਬਗਾਵਤ ਕਰਦਾ, ਇਹ ਤੇਰੇ ਲਈ ਉਚਿਤ ਨਹੀਂ। ਪਰ ਅਮਰ ਸਿੰਘ ਨੇ ਅੱਗੋਂ ਹੰਕਾਰ ਦੇ ਨਾਲ ਜਵਾਬ ਦੇ ਦਿੱਤਾ, ਕਹਿੰਦਾ ਸੀ ਮੈਨੂੰ ਅਬਦਾਲੀ ਨੇ ਮਹਾਰਾਜੇ ਦਾ ਖਿਤਾਬ ਦਿੱਤਾ, ਸਰਹੰਦ ਦਾ ਇਲਾਕਾ ਮੈਨੂੰ ਸੌਂਪਿਆ, ਮੈਂ ਕੋਈ ਛੋਟਾ ਵਾਂ। ਮਨ ਚ ਮਾਣ ਆ ਗਿਆ। ਜਦੋਂ ਇਹਦੇ ਮਨ ਚ ਮਾਣ ਆਇਆ ਔਰ ਖਾਲਸੇ ਦੇ ਖਿਲਾਫ ਇਹਨੇ ਬਗਾਵਤ ਕੀਤੀ, ਜਥੇਦਾਰ ਬਾਬਾ ਬਘੇਲ ਸਿੰਘ ਜੀ ਨੇ ਫਿਰ ਇਹਨੂੰ ਸੋਧਾ ਲਾਉਣ ਵਾਸਤੇ ਦਾ ਹੰਕਾਰ ਤੋੜਨ ਲਈ ਹਮਲਾ ਕੀਤਾ। ਆ ਜਿੱਥੇ ਆਪਾਂ ਬੈਠੇ ਹਾਂ ਲਹਿਲ ਪਿੰਡ, ਲਹਿਲ ਤੇ ਬਡੂੰਗਰ ਦੇ ਵਿਚਕਾਰ ਜੰਗ ਹੋਇਆ ਪਟਿਆਲੇ ਦੇ ਰਾਜੇ ਨਾਲ। ਇਸ ਇਲਾਕੇ ਦੇ ਵਿੱਚ ਬਾਬਾ ਬਘੇਲ ਸਿੰਘ ਜੀ ਨੇ ਆਪਣੇ ਚਰਨ ਪਾਏ ਔਰ ਰਾਜੇ ਅਮਰ ਸਿੰਘ ਦਾ ਮਾਣ ਤੋੜ ਕੇ ਉਹਨੂੰ ਪੰਥ ਦੇ ਅੱਗੇ ਝੁਕਾਇਆ। ਉਹ ਕਥਾ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਮਰ ਸਿੰਘ ਖਬਰੋਂ ਪਈ, ਕਛੂ ਚਿਤ ਨਾ ਚਿੰਤਾ ਕੀਨ।
ਬਾਬਾ ਬਘੇਲ ਸਿੰਘ ਜੀ ਨੇ ਨਗਾਰੇ ਬਜਾਏ ਤੇ ਨਗਾਰੇ ਬਜਾ ਕੇ ਹੱਲਾ ਬੋਲ ਦਿੱਤਾ ਰਾਜੇ ਅਮਰ ਸਿੰਘ ਤੇ, ਇਹਦਾ ਮਾਣ ਤੇ ਇਹਦਾ ਗਰਰਾ ਤੋੜਨ ਵਾਸਤੇ ਕਿ ਖਾਲਸੇ ਦੇ ਖਿਲਾਫ਼ ਬਗਾਵਤ ਕਰਦਾ। ਜਦੋਂ ਅਮਰ ਸਿੰਘ ਨੂੰ ਪਤਾ ਲੱਗਾ ਕਿ ਬਘੇਲ ਸਿੰਘ ਆ ਪਹੁੰਚਿਆ ਫੌਜ ਲੈ ਕੇ, ਇਹਨੇ ਮਨ ਚ ਕੋਈ ਚਿੰਤਾ ਨਹੀਂ ਕੀਤੀ, ਇਹਨੇ ਆਪਣੇ ਮਨ ਦੇ ਵਿਚ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਕੀਤਾ। ਕਹਿੰਦਾ ਆਉਣ ਦਿਓ, ਮੈਂ ਕਿਹੜਾ ਕੋਈ ਘੱਟ ਆ, ਮੇਰੇ ਕੋਲ ਵੀ ਬੜੀ ਤਾਕਤ ਹੈ, ਮੇਰੇ ਕੋਲ ਵੀ ਬੜੀ ਫੌਜ ਹੈ। ਇਹਨੇ ਆਪਣੇ ਮਨ ਵਿਚ ਕਿਸੇ ਪ੍ਰਕਾਰ ਦਾ ਫਿਕਰ ਜਾਂ ਕੋਈ ਚਿੰਤਾ ਨਹੀਂ ਕੀਤੀ।
ਮੈਂ ਚੜੂ ਜਬੇ ਪੋ ਫੌਜ ਕਰ, ਉਸ ਲਈ ਗੇ ਮੁਲਕ ਸਭ ਚੀਨ।
ਕਹਿਣ ਲੱਗਾ ਕਿ ਕੋਈ ਗੱਲ ਨਹੀਂ, ਆਉਣ ਦਿਓ ਬਘੇਲ ਸਿੰਘ ਨੂੰ, ਜਦੋਂ ਮੈਂ ਚੜਾਂਗਾ ਆਪਣੀ ਸਾਰੀ ਫੌਜ ਲੈ ਕੇ। ਤੇ ਬਘੇਲ ਸਿੰਘ ਦਾ ਹਾਲੇ ਤਾਂ ਮੈਂ ਕੱਲਾ ਮਨੀ ਮਾਜਰਾ ਖੋਇਆ, ਬਾਕੀ ਦਾ ਜਿਹੜਾ ਇਲਾਕਾ ਇਹਦੇ ਅਧੀਨ ਪੈਂਦਾ ਮੈਂ ਉਹ ਵੀ ਸਾਰਾ ਖੋ ਲੈਣਾ, ਉਹ ਵੀ ਇਸ ਬੁੱਢੇ ਦਲ ਦੇ ਕੋਲੋਂ, ਕਿਉਂਕਿ ਬਘੇਲ ਸਿੰਘ ਜੀ ਬੁੱਢੇ ਦਲ ਦੇ ਨਾਲ ਸਨ, ਬਾਬਾ ਸ਼ਾਮ ਸਿੰਘ ਜੀ ਦੇ ਨਾਲ ਸਨ। ਕਹਿੰਦਾ ਉਹ ਵੀ ਇਲਾਕਾ ਮੈਂ ਇਹਨਾਂ ਦੇ ਕੋਲੋਂ ਖੋ ਲੈਣਾ, ਨਹੀਂ ਰਹਿਣ ਦੇਣਾ।
ਬਹੁ ਫੌਜ ਉਦਮ ਰਚਿਓ, ਹਲਕਾਰੇ ਦਏ ਦੁੜਾਏ।
ਰਾਜੇ ਅਮਰ ਸਿੰਘ ਨੇ ਆਪਣੀ ਮਦਦ ਵਾਸਤੇ ਹਲਕਾਰੇ ਭੇਜੇ ਫੌਜਾਂ ਸੱਦਣ ਵਾਸਤੇ, ਆਪਣੇ ਜਿੰਨੇ ਫੂਲਕਿਆਂ ਦੀ ਵੰਸ਼ ਦੇ ਇਧਰ ਮਾਲਵੇ ਦੇ ਇਲਾਕੇ ਦੇ ਮਲਵਈ ਫੁਲਾਇਣ ਸਨ ਉਹਨਾਂ ਸਾਰਿਆਂ ਨੂੰ ਇਹਨੇ ਸੱਦਾ ਭੇਜ ਦਿੱਤਾ।
ਸਾਤ ਸਿਆਣ ਸਾਂਝ ਵਰ ਤਨ ਕਹਿਓ, ਪਹੁੰਚੇ ਮੋਹ ਪੈ ਆਏ।
ਜਿੰਨੇ ਇਹਨਾਂ ਦੇ ਪਰਿਵਾਰ ਸੀ, ਇਧਰ ਬਾਈਆ ਪਿੰਡ ਹੈ ਮਹਾਰਾਜ ਦੇ ਇਲਾਕੇ ਦੇ ਵਿਚ, 22 ਪਿੰਡ ਸੀ ਇਹਨਾਂ ਦੇ ਪਰਿਵਾਰਾਂ ਦੇ, ਰਿਸ਼ਤੇਦਾਰਾਂ ਦੇ, ਸਭ ਨੂੰ ਕਹਿ ਦਿੱਤਾ ਕਿ ਜਿਹੜੇ ਜਿਹੜੇ ਮੇਰੇ ਰਿਸ਼ਤੇਦਾਰ ਨੇ ਸਾਕ ਸਿਆਣ ਵਾਲੇ ਨੇ ਉਹ ਸਾਰੇ ਚੜ ਕੇ ਆ ਜਾਓ ਮੇਰੀ ਮਦਦ ਵਾਸਤੇ, ਆਪਾਂ ਬਘੇਲ ਸਿੰਘ ਦਾ ਮੁਕਾਬਲਾ ਕਰਨਾ, ਖਾਲਸਾ ਮੇਰੇ ਤੇ ਹਮਲਾ ਕਰਕੇ ਆ ਗਿਆ ਉਹਨਾਂ ਦਾ ਮੁਕਾਬਲਾ ਕਰਨਾ।
ਫੁਲਵਾਇਣ ਸਭ ਆ ਪੁੱਜਿਓ, ਪੂਜੇ ਪਾਈ ਕੇ ਆਏ।
ਫੂਲ ਵੰਸ਼ ਦੇ ਜਿੰਨੇ ਫੂਲ ਕੇ ਸਨ ਸਾਰੇ ਚੜ ਕੇ ਆ ਗਏ। ਉਧਰ ਜਿਹੜੇ ਭਾਈ ਭਗਤੂ ਜੀ ਦੇ ਅੰਸ਼ ਵੰਸ਼ ਚੋਂ ਰੂਪੇ ਦੇ ਅੰਸ਼ ਉਹ ਵੀ ਇਹਦੀ ਮਦਦ ਕਰਦੇ ਸੀ, ਇਹਦੇ ਰਾਜ ਚ ਰਹਿੰਦੇ ਸੀ, ਉਹ ਵੀ ਸਾਰੇ ਇਹਨਾਂ ਦੀ ਮਦਦ ਵਾਸਤੇ, ਰਾਜੇ ਅਮਰ ਸਿੰਘ ਦੀ ਮਦਦ ਵਾਸਤੇ ਆ ਗਏ।
ਰਾਏ ਜਗਰਾਮੀ ਪੀ ਪੁੱਜੇ ਹੋ।
ਜਗਰਾਵੇ ਵਾਲਾ ਜਿਹੜਾ ਰਾਏ ਸੀ, ਇਹਦਾ ਜਿਹੜਾ ਇਲਾਕਾ ਸੀ ਖਾਲਸੇ ਨੇ ਸਾਂਝਾ ਰੱਖਿਆ ਸੀ ਤੇ ਖਾਲਸੇ ਦੇ ਤਾਬਿਆਂ ਸੀ, ਪਰ ਇਹਨੇ ਰਾਜੇ ਅਮਰ ਸਿੰਘ ਦੀ ਮਦਦ ਕੀਤੀ। ਜਗਰਾਵੇ ਵਾਲਾ ਜਿਹੜਾ ਰਾਏ ਸੀ ਉਹ ਵੀ ਆ ਗਿਆ ਇਹਦੀ ਮਦਦ ਲਈ।
ਸੰਗ ਮਲੇਰੀਅਨ ਗੱਡ ਬਣਾਏ।
ਮਲੇਰੀਏ ਪਠਾਨ ਸਨ ਰਾਏ ਜਗਰਾਏ ਵਾਲੇ ਨੇ, ਉਨ੍ਹਾਂ ਦੇ ਨਾਲ ਵੀ ਸੰਧੀ ਕਰ ਲਈ, ਉਨ੍ਹਾਂ ਦੇ ਨਾਲ ਵੀ ਪਿਆਰ ਪਾ ਲਿਆ, ਔਰ ਉਨ੍ਹਾਂ ਦੀ ਵੀ ਕੁਝ ਫੌਜ ਨਾਲ ਲੈ ਕੇ ਆ ਗਿਆ।
ਜੋ ਪਈ ਪਾਖਰ ਸਿੰਘ ਸੰਗ ਮਾਨਸ਼ਾਹੀ ਲਿਆਇਓ।
ਪਾਖਰ ਸਿੰਘ ਮਾਨਸਾ ਦਾ ਰਹਿਣ ਵਾਲਾ ਸੀ, ਇਹ ਮਾਨਸ਼ਾਹੀ ਇਹਨੂੰ ਕਹਿੰਦੇ ਸੀ ਕਿਉਂਕਿ ਮਾਨਸਾ ਦਾ ਰਹਿਣ ਵਾਲਾ ਸੀ, ਇਸ ਕਰਕੇ ਮਾਨਸ਼ਾਹੀ ਕਹਿ ਦਿੰਦੇ ਸੀ। ਪਾਖਰ ਸਿੰਘ ਜੋ ਮਾਨਸਾ ਦਾ, ਇਹ ਵੀ ਨਾਲ ਆਇਆ ਹੈ।
ਮਹਾਂ ਸਿੰਘ ਚੜ੍ਹ ਮੁਦੁਕੀਓ ਤਾਇਓ।
ਫਰੀਦਕੋਟ ਦੇ ਲਾਗੇ ਮੁਦਕੀ ਹੈ, ਮੁਦਕੀ ਦਾ ਰਹਿਣ ਵਾਲਾ ਮਹਾਂ ਸਿੰਘ, ਇਹ ਵੀ ਆ ਗਿਆ ਚੜ੍ਹ ਕੇ ਰਾਜੇ ਅਮਰ ਸਿੰਘ ਦੀ ਮਦਦ ਵਾਸਤੇ।
ਉਤੇ ਰਾਜੇ ਕੇ ਸਾਲੇ ਸੋ।
ਉਰੇ ਰਾਜੇ ਦੇ ਜਿਹੜੇ ਸਨ ਇਹ ਸਾਲੇ ਵੀ ਲੱਗਦੇ ਸੀ ਰਾਜੇ ਅਮਰ ਸਿੰਘ ਦੇ ਰਿਸ਼ਤੇ ਵਿਚ ਸੰਬੰਧੀ ਸਨ, ਇਸ ਕਰਕੇ ਇਹਦੀ ਮਦਦ ਵਾਸਤੇ ਆਏ ਹਨ।
ਕੀਏ ਮੋਹਰੈਲ ਤੋਂ ਫੌਜੇ ਸੋ।
ਇਹਨੇ ਆਪਣੀ ਫੌਜ ਦਾ ਇਹਨਾਂ ਨੂੰ ਮੂਹਰੀ ਬਣਾਇਆ, ਪਾਖਰ ਸਿੰਘ ਨੂੰ ਤੇ ਮਹਾਂ ਸਿੰਘ ਮੁਦਕੀ ਵਾਲੇ ਨੂੰ ਆਪਣੀ ਫੌਜ ਦਾ ਮੂਹਰੀ ਬਣਾਇਆ ਹੈ, ਆਗੂ ਬਣਾਇਆ ਹੈ।
ਫੌਜ ਨਾਣੀਓ ਬੋ ਰਾਜੋ ਲਿਆਇਓ।
ਜਿਹੜਾ ਨਾਣ ਦਾ ਰਾਜਾ ਸੀ ਉਹਦੀ ਫੌਜ ਵੀ ਇਹਨੇ ਆਪਣੀ ਮਦਦ ਵਾਸਤੇ ਮੰਗਾ ਲਈ। ਰਾਜੇ ਨਾਣ ਦੀਆਂ ਫੌਜਾਂ ਵੀ ਅਮਰ ਸਿੰਘ ਦੀ ਮਦਦ ਵਾਸਤੇ ਆ ਗਈਆਂ।
ਪੱਗ ਬਦਲ ਪਾਈ ਰਾਜੇ ਬਣਾਇਓ।
ਰਾਜੇ ਅਮਰ ਸਿੰਘ ਪਟਿਆਲਾ ਪਤੀ ਨੇ ਰਾਜੇ ਨਾਣ ਦੇ ਨਾਲ ਪੱਗ ਵਟਾ ਕੇ ਉਹਨੂੰ ਆਪਣੇ ਧਰਮ ਦਾ ਭਰਾ ਬਣਾਇਆ ਹੋਇਆ ਸੀ, ਤੇ ਹੁਣ ਜੰਗ ਦਾ ਸਮਾਂ ਸੀ ਤੇ ਆਪਣੇ ਭਰਾ ਨਾਣ ਦੇ ਰਾਜੇ ਦੀ ਫੌਜ ਵੀ ਇਹਨੇ ਸੱਦ ਲਈ ਆਪਣੀ ਮਦਦ ਵਾਸਤੇ।
ਮਹਾਰਾਜੀਏ ਉਹ ਸਾਬੋ ਕੇਵਾਲ।
ਮਹਾਰਾਜ ਦੇ ਰਹਿਣ ਵਾਲੇ ਜਿਨ੍ਹਾਂ ਨੂੰ ਮਹਾਰਾਜ ਕੇ ਕਹਿੰਦੇ ਨੇ ਉਹ ਵੀ ਸਾਰੇ ਆ ਗਏ। ਫਿਰ ਉਧਰ ਸਾਬੋ ਕੀ ਤਲਵੰਡੀ ਦੇ ਜਿੰਨੇ ਰਹਿਣ ਵਾਲੇ ਬਰਾੜ ਸਨ ਉਹ ਵੀ ਸਾਰੇ ਦੀ ਮਦਦ ਵਾਸਤੇ ਆ ਗਏ।
ਕਾਲੇ ਤੋਂ ਗਿੱਲ ਮੋੜ ਸੁਧਾਰ।
ਕਾਲੇ ਕੇ ਪਿੰਡ ਹੈ ਇਧਰ ਮਾਲਵੇ ਦੇ ਵਿਚ, ਫਿਰ ਗਿੱਲਾ ਪਿੰਡ ਹੈ, ਮੋੜ ਪਿੰਡ ਹੈ, ਉਥੋਂ ਦੇ ਬਹੁਤ ਸਾਰੇ ਜਿਹੜੇ ਮਲਵਈ ਸਨ ਉਹ ਸਾਰੇ ਰਾਜੇ ਅਮਰ ਸਿੰਘ ਦੀ ਮਦਦ ਵਾਸਤੇ ਆ ਪਹੁੰਚੇ।
ਸਿੰਘਪੁਰੀਏ ਚੱਬ ਸੱਦੇ ਆਏ।
ਸਿੰਘਪੁਰੀਏ ਸਨ ਉਹ ਵੀ ਆਪਣੀ ਮਦਦ ਵਾਸਤੇ ਨੇ ਸੱਦ ਲਏ।
ਉਤੇ ਤੋਂ ਉਥੇ ਨੇਮ ਬੰਧਾਏ।
ਉਹਨਾਂ ਦੇ ਨਾਲ ਇਹਨੇ ਨੇਮ ਬੰਧਿਆ ਹੋਇਆ ਸੀ ਕਿ ਜੇ ਕਿਤੇ ਮੈਨੂੰ ਔਖਾ ਸਮਾਂ ਹੋਵੇਗਾ ਤੁਸੀਂ ਮੇਰੀ ਮਦਦ ਕਰਨੀ ਹੈ, ਇਸ ਕਰਕੇ ਉਹ ਸਿੰਘਪੁਰੀਏ ਵੀ ਇਹਦੀ ਮਦਦ ਵਾਸਤੇ ਆ ਗਏ।
ਔਰ ਗਿਰਦੇ ਕੇ ਛੋਟ ਸਰਦਾਰ।
ਆਲੇ ਦੁਆਲੇ ਗਿਰਦੇ ਦੇ ਜਿੰਨੇ ਛੋਟੇ ਵੱਡੇ ਸਰਦਾਰ ਸਨ, ਜਿੰਨੀਆਂ ਉਹਨਾਂ ਕੋਲ ਫੌਜਾਂ ਸਨ, ਸਾਰੀਆਂ ਰਾਜੇ ਅਮਰ ਸਿੰਘ ਨੇ ਬੁਲਾ ਲਈਆਂ।
ਰਹਿ ਨਾ ਸਕਿਓ ਜੋ ਹੁਤੋ ਆਵਾਰ।
ਕੋਈ ਵੀ ਇਹਦੇ ਤੋਂ ਬਾਹਰ ਨਹੀਂ ਰਹਿ ਸਕਿਆ। ਜਿੰਨਾ ਇਧਰ ਮਾਲਵੇ ਦੇ ਇਲਾਕੇ ਵਿਚ ਛੋਟੇ ਮੋਟੇ ਚੌਧਰੀ ਸਨ, ਪਿੰਡਾਂ ਦੇ ਪੰਚ ਸਰਪੰਚ, ਸਾਰੇ ਨੇ ਆਪਣੀ ਮਦਦ ਵਾਸਤੇ ਸੱਦ ਲਏ।
ਕਈ ਖੁਸ਼ਾਮ ਦੀਏ ਕਈ ਸਾਤ ਸੁਧਾਰ।
ਕਈ ਖਾਮ ਖਾ ਖੁਸ਼ਾਮ ਦੀ ਵੀ ਆ ਪਹੁੰਚੇ ਵੀ ਚਲੋ ਪੰਜ ਸੱਤ ਦਿਨ ਦਸ ਦਿਨ ਦਿਨੇ ਜਿੰਨੇ ਦਿਨ ਜੰਗ ਚੱਲੇਗਾ ਬਹਿ ਕੇ ਰੋਟੀਆਂ ਖਾਵਾਂਗੇ, ਆਪਾਂ ਕਿਹੜਾ ਅੱਗੇ ਲੜਨਾ। ਅਮਰ ਸਿੰਘ ਦੀ ਖੁਸ਼ਾਮਦ ਕਰਨ ਵਾਲੇ ਉਹ ਝੂਠੇ ਚਮਚੇ ਜੇ ਜਿਹੜੇ ਹੁੰਦੇ ਨੇ ਉਹ ਵੀ ਆ ਗਏ ਖੁਸ਼ਾਮਦੀ। ਕਈ ਸਾਕ ਸਰਬੰਧੀ ਰਿਸ਼ਤੇਦਾਰ ਇਕੱਠੇ ਹੋ ਕੇ ਆ ਗਏ।
ਸਭ ਚੱਲ ਆਏ ਕਿਨ ਕਰੀ ਨਟਾਰ।
ਸਾਰੇ ਚੱਲ ਕੇ ਆ ਗਏ, ਕਿਸੇ ਨੇ ਟਾਲਾ ਨਹੀਂ ਕੀਤਾ। ਅਮਰ ਸਿੰਘ ਦੇ ਕੁਛ ਸੱਦੇ ਤੇ ਸਾਰੇ ਮਲਵਈ ਇਕੱਠੇ ਹੋ ਗਏ।
ਬਿਨ ਸੱਦੇ ਆਏ ਖਾਣੇ ਵਾਰ।
ਕਈ ਖਾਣ ਵਾਲੇ ਬਿਨਾਂ ਸੱਦਿਆਂ ਹੀ ਆ ਗਏ ਕਿ ਅਮਰ ਸਿੰਘ ਕੋਲ ਰਸਤਾ ਬਸਤਾ ਲੈ ਕੇ ਲੰਗਰ ਖਾਵਾਂਗੇ, ਪ੍ਰਸ਼ਾਦਾ ਛਕਾਂਗੇ ਕੁਝ ਦਿਨ। ਉਹ ਖਾਣ ਦਾ ਲਾਲਚ ਰੱਖ ਕੇ ਆ ਗਏ।
ਕਿਉਂ ਖੰਡ ਕੈ ਚੱਲਾ ਦੇ ਖਾਰ।
ਅਮਰ ਸਿੰਘ ਕੋਲ ਜਦੋਂ ਏਦਾਂ ਸਾਰੇ ਮਲਵਈ ਇਕੱਠੇ ਹੋ ਗਏ, ਇਹਨੇ ਘਿਓ ਤੇ ਖੰਡ ਦੀਆਂ ਖਾਲਾਂ ਚਲਾ ਦਿੱਤੀਆਂ। ਕਹਿਣ ਤੋਂ ਭਾਵ ਕਿ ਖੁੱਲਾ ਘਿਓ ਖੰਡ ਸਾਰਿਆਂ ਵਿਚ ਵੰਡਿਆ, ਰਸਤਾ ਬਸਤਾ ਖੁੱਲੀਆਂ ਵੰਡ ਦਿੱਤੀਆਂ।
ਦੋਹਰਾ ਰਾਜੇ ਨਦਰੋਂ ਜੋ ਲਈ ਫੌਜ, ਉਪਰ ਘੋੜਨ ਚੜਾਏ।
ਜਦੋਂ ਰਾਜੇ ਅਮਰ ਸਿੰਘ ਦੀ ਸਾਰੀ ਫੌਜ ਇਕੱਠੀ ਹੋ ਗਈ ਤੇ ਫੌਜ ਨੂੰ ਘੋੜਿਆਂ ਤੇ ਚੜਿਆ ਵੇਖਿਆ ਨਾ ਘੋੜ ਸਵਾਰਾਂ ਨੂੰ, ਤੇ ਇੱਕ ਨਿਗਾਹ ਮਾਰ ਕੇ ਉੱਚੇ ਚੜ੍ਹ ਕੇ ਸਾਰੀ ਫੌਜ ਵੱਲ ਵੇਖਿਆ।
ਆਇਓ ਗਰੋ ਦੇਖ ਬੜ ਫੌਜ ਰਹੀ ਭੂਮ ਛਾਏ।
ਵੇਖ ਕੇ ਮਨ ਚ ਇਹਦੇ ਬੜਾ ਹੰਕਾਰ ਆਇਆ, ਇੰਨੀ ਫੌਜ ਆ ਮੇਰੇ ਕੋਲ। ਗਰੋ ਪਿਓ, ਗਰੋ ਕਹਿੰਦੇ ਨੇ ਹੰਕਾਰ ਨੂੰ, ਹੰਕਾਰ ਆ ਗਿਆ ਇਹਦੇ ਮਨ ਵਿਚ, ਇੰਨੀ ਫੌਜ ਵੀ ਸਾਰੀ ਧਰਤੀ ਤੇ ਮੇਰੇ ਇਲਾਕੇ ਵਿਚ ਮੇਰੀ ਫੌਜ ਹੀ ਫੌਜ ਦਿਸ ਰਹੀ ਹੈ। ਏਦਾਂ ਵੇਖ ਕੇ ਇਹਦੇ ਮਨ ਚ ਬੜਾ ਹੰਕਾਰ ਤੇ ਗਰਰਾ ਆਇਆ।
ਚੋ ਪਈ ਬੋ ਬਜੇ ਨਗਾਰੇ ਪੜ ਕੰਮ ਘੋਰ ਪਾਈ।
ਬੜੇ ਨਗਾਰੇ ਵੱਜੇ ਦੇ, ਕਨਕੋਰ ਵੱਜਣ ਲੱਗੀ ਆ, ਅਨੇਕਾਂ ਸਹਿਜਾ ਸਾਜ ਵੱਜਣ ਲੱਗੇ ਹਨ।
ਦਲ ਤੈ ਚੋ ਗੁਣ ਕਹੇ ਲੁਕਾਈ।
ਕਹਿੰਦਾ ਖਾਲਸੇ ਦੇ ਦਲ ਨਾਲੋਂ ਮੇਰੀ ਫੌਜ ਚਾਰ ਗੁਣਾ ਜ਼ਿਆਦਾ ਹੈ, ਉਹ ਕੀ ਲੜਨਗੇ ਮੇਰੇ ਨਾਲ, ਬਘੇਲ ਸਿੰਘ ਕੀ ਮੇਰੇ ਨਾਲ ਲੜੇਗਾ। ਖਾਲਸੇ ਦੇ ਦਲ ਨਾਲੋਂ, ਬੁੱਢੇ ਦਲ ਨਾਲੋਂ ਮੇਰੀ ਫੌਜ ਜਿਹੜੀ ਹੈ ਇਸ ਵੇਲੇ ਚਾਰ ਗੁਣਾ ਜ਼ਿਆਦਾ ਹੈ।
ਫਿਰ ਦੇਖਿਓ ਖਾਨੋ ਜੰਬੂਰ।
ਫਿਰ ਇਹਨੇ ਆਪਣਾ ਤੋਪਖਾਨਾ ਵੇਖਿਆ, ਆਪਣੇ ਤੋਪਖਾਨੇ ਚ ਤੋਪਾਂ ਵੇਖੀਆਂ, ਜੰਬੂਰ ਵੇਖੇ, ਰਹਿਕਲੇ ਵੇਖੇ।
ਛਲਕ ਕਰੀ ਤੋਰਿਓ ਕਾਸਪੂਰ।
ਛਲਕ ਚਲਾਓ ਸਾਰੀਆਂ ਤੋਪਾਂ ਦੀ। ਜਦੋਂ ਤੋਪਾਂ ਦੀ ਛਲਕ ਚਲਾਈ ਨਾ, ਉਹਨਾਂ ਦੀ ਆਵਾਜ਼ ਜਦੋਂ ਆਕਾਸ਼ ਵਿਚ ਗੂੰਜੀ ਤੇ ਸੁਣ ਕੇ ਹੋਰ ਜ਼ਿਆਦਾ ਇਹਦੇ ਮਨ ਚ ਹਉਮੈ ਹੋਈ। ਕਹਿੰਦਾ ਮੇਰੀਆਂ ਇਹਨਾਂ ਤੋਪਾਂ ਦੇ ਸਾਹਮਣੇ ਖਾਲਸਾ ਕਿੱਥੇ ਖੜੇਗਾ, ਖਾਲਸਾ ਕੀ ਮੁਕਾਬਲਾ ਕਰੇਗਾ ਮੇਰੀਆਂ ਇਹਨਾਂ ਤੋਪਾਂ ਦੇ ਸਾਹਮਣੇ।
ਫਿਰ ਦੇਖਣ ਪੈਦਲ ਮੰਗਾਇਓ।
ਇਹਨੇ ਪੈਦਲ ਸੂਰਮੇ ਵੇਖਣ ਵਾਸਤੇ ਮੰਗਾਏ ਕਿ ਮੇਰੀ ਪੈਦਲ ਫੌਜ ਕਿੰਨੀ ਕ ਹੈ।
ਦੇਖ ਉਹਨੇ ਬੋ ਦਿਲ ਹੁਲਸਾਇਓ।
ਆਪਣੇ ਪੈਦਲ ਸੂਰਮਿਆਂ ਨੂੰ ਵੇਖਿਆ ਤੇ ਵੇਖ ਕੇ ਫਿਰ ਇਹਦੇ ਮਨ ਚ ਬੜੀ ਖੁਸ਼ੀ ਪੈਦਾ ਹੋਈ।
ਤੋਪ ਖਾਨਨ ਕੀ ਛਲਕ ਕਰਵਾਈ।
ਤੋਪ ਖਾਨੇ ਵਿਚ ਤੋਪਾਂ ਦੀ ਇਹਨੇ ਛਲਕ ਚਲਵਾਈ ਹੈ।
ਤੇਰੋ ਦੀਨੋ ਬਾਰ ਲਵਾਈ।
ਬਾਹਰਲੇ ਪਾਸੇ ਆ ਕੇ ਕਿਲੇ ਤੋਂ ਆਪਣੀ ਸਾਰੀ ਫੌਜ ਦਾ ਇਹਨੇ ਡੇਰਾ ਲਵਾ ਦਿੱਤਾ।
ਦੋਹਰਾ ਦੇਖ ਫੌਜ ਨ੍ਰਿਪ ਖੁਸ਼ ਪਇਓ, ਕਰ ਬੋਲਿਓ ਮੁਖੋ ਹੰਕਾਰ।
ਆਪਣੀ ਫੌਜ ਵੇਖ ਕੇ ਰਾਜੇ ਅਮਰ ਸਿੰਘ ਦੇ ਮਨ ਚ ਬੜੀ ਖੁਸ਼ੀ ਹੋਈ ਕਿ ਇੰਨੀ ਫੌਜ ਮੇਰੇ ਸੱਦੇ ਤੇ ਆ ਗਈ ਹੈ, ਮੇਰਾ ਹੁਕਮ ਮੰਨ ਕੇ ਇੰਨੀ ਫੌਜ ਆ ਪਹੁੰਚੀ ਹੈ। ਇਹਦੇ ਮਨ ਚ ਬੜਾ ਖੁਸ਼ੀ ਹੋਈ ਤੇ ਬੜੇ ਹੰਕਾਰ ਦੇ ਵਿਚ ਆ ਕੇ ਬੋਲਿਆ ਅਮਰ ਸਿੰਘ।
ਕਿਆ ਵਸਤ ਬਘੇਲ ਸਿੰਘ ਏਕਲੋ, ਸਭ ਪੰਥ ਲੜੇ ਜਾਏ ਹਾਰ।
ਕਹਿੰਦਾ ਕੱਲਾ ਬਘੇਲ ਸਿੰਘ ਮੇਰੇ ਸਾਹਮਣੇ ਕੀ ਮਾਇਨੇ ਰੱਖਦਾ, ਹੁਣ ਤਾਂ ਸਾਰਾ ਖਾਲਸਾ ਪੰਥ ਆ ਕੇ ਮੇਰੇ ਨਾਲ ਲੜ ਜੇ ਤਾਂ ਵੀ ਲੜ ਕੇ ਹਾਰ ਜਾਏਗਾ। ਅਮਰ ਸਿੰਘ ਦੇ ਮਨ ਚ ਇੰਨਾ ਹੰਕਾਰ ਆਇਆ, ਕਹਿੰਦਾ ਕੱਲਾ ਬਘੇਲ ਸਿੰਘ ਮੇਰੇ ਅੱਗੇ ਕੀ ਸ਼ੈ ਹੈ, ਹੁਣ ਤਾਂ ਸਾਰਾ ਖਾਲਸਾ ਆ ਕੇ ਜੇ ਮੇਰੇ ਨਾਲ ਲੜੇ ਤੇ ਉਹ ਵੀ ਹਾਰ ਜਾਏ।
ਹਮਰੀ ਗੱਲ ਮੁੱਖ ਇੱਕ ਬਿਖੈ, ਖਾਲਸੇ ਮੁੱਖ ਹਜ਼ਾਰ।
ਅਮਰ ਸਿੰਘ ਨੂੰ ਇਸ ਗੱਲ ਦਾ ਮਾਣ ਸੀ, ਕਹਿੰਦਾ ਮੇਰੀ ਗੱਲ ਇੱਕ ਮੂੰਹ ਚੋਂ ਨਿਕਲਣੀ ਹੈ ਤੇ ਸਾਰਿਆਂ ਨੇ ਮੰਨਣੀ ਹੈ, ਤੇ ਖਾਲਸੇ ਦੇ ਜਿੰਨੇ ਸਿੰਘ ਹਜ਼ਾਰਾਂ ਸਿੰਘ ਤੇ ਹਜ਼ਾਰਾਂ ਦੇ ਹਜ਼ਾਰਾਂ ਮੂੰਹ, ਸਾਰਿਆਂ ਨੇ ਆਪਣੇ ਮੂੰਹ ਦੀ ਕਹੀ ਹੋਈ ਗੱਲ ਮੰਨਣੀ। ਉਹਨਾਂ ਦਾ ਕੋਈ ਇੱਕ ਜਥੇਦਾਰ ਥੋੜੀ ਹੈ ਵੀ ਜਿਹੜੀ ਇੱਕ ਦੀ ਮੰਨਦੇ ਨੇ, ਉਹ ਤਾਂ ਸਾਰੇ ਆਪਣੇ ਆਪ ਨੂੰ ਜਥੇਦਾਰ ਮੰਨਦੇ ਨੇ। ਉਹਨਾਂ ਦੇ ਹਜ਼ਾਰਾਂ ਮੂੰਹ ਨੇ, ਮੇਰਾ ਇੱਕ ਮੂੰਹ ਹੈ ਤੇ ਇੱਕ ਮੂੰਹ ਨੇ ਹਜ਼ਾਰਾਂ ਦੀ, ਹਜ਼ਾਰਾਂ ਨੇ ਗੱਲ ਮੰਨਣੀ ਹੈ ਤੇ ਉਹਨਾਂ ਦੇ ਹਜ਼ਾਰਾਂ ਮੂੰਹ ਨੇ, ਉਹਨਾਂ ਆਪਣੀ ਆਪਣੀ ਮਰਜ਼ੀ ਨਾਲ ਲੜਨਾ ਹੈ।
ਸੁਣ ਕਹੇ ਖੁਸ਼ਾਮਦੀ ਲੋਕ ਤੈ ਜਾਏ ਨਾ ਆਏ ਕਰ ਹਾਰ।
ਖੁਸ਼ਾਮਦੀ ਬੈਠੇ ਸੀ ਨਾ ਚਾਪਲੂਸੀਆਂ ਕਰਨ ਵਾਲੇ ਅਮਰ ਸਿੰਘ ਦੇ ਕੋਲ, ਉਹ ਰਾਜੇ ਅਮਰ ਸਿੰਘ ਨੂੰ ਹੋਰ ਜ਼ਿਆਦਾ ਹੰਕਾਰੀ ਬਣਾਉਂਦੇ। ਕਹਿੰਦੇ ਰਾਜਾ ਆਉਣ ਦਿਓ ਬਘੇਲ ਸਿੰਘ ਨੂੰ, ਜੇ ਆਏਗਾ ਹਾਰ ਕੇ ਘਰ ਜਾ ਕੇ ਮੁੜੇਗਾ, ਤੁਹਾਡੇ ਤੋਂ ਕੋਈ ਜਿੱਤ ਕੇ ਨਹੀਂ ਜਾ ਸਕਦਾ।
ਜੋ ਪਈ ਜੋ ਕੱਲੇ ਰਾਜੇ ਤੇ ਗੋਪਾਲ ਤਾਰੇ।
ਅਮਰ ਸਿੰਘ ਨੇ ਖਾਲਸੇ ਦੀ ਫੌਜ ਦਾ ਮੁਆਇਨਾ ਕਰਨ ਲਈ ਆਪਣੇ ਕੁਝ CID ਵਾਲੇ ਜਸੂਸ ਭੇਜੇ ਹੋਏ ਸੀ ਵੀ ਪਤਾ ਕਰਕੇ ਆਓ ਕਿ ਖਾਲਸੇ ਕੋਲ ਬਘੇਲ ਸਿੰਘ ਕੋਲ ਕਿੰਨੇ ਕੁ ਸਿੰਘ ਨੇ, ਉਨ੍ਹਾਂ ਕੋਲ ਕਿੰਨੀ ਕੁ ਫੌਜ ਹੈ। ਉਹ ਜਿਹੜੇ ਗੁਪਤ ਜਸੂਸ ਜਿਨ੍ਹਾਂ ਨੂੰ ਗੁਪਤਚਰ ਕਹਿੰਦੇ ਨੇ, ਉਹ ਗੁਪਤਚਰ ਭੇਜੇ ਹੋਏ ਸੀ ਖਾਲਸੇ ਵਿਚ, ਉਹ ਆਏ ਵਾਪਸ ਰਾਜੇ ਅਮਰ ਸਿੰਘ ਦੇ ਕੋਲ
ਸੋ ਆਏ ਕਰ ਸਿੰਘਨ ਸੁਮਾਰੇ
ਸਾਰੇ ਸਿੰਘਾਂ ਦੀ ਗਿਣਤੀ ਕਰਕੇ ਬਘੇਲ ਸਿੰਘ ਦੇ ਸਾਥੀਆਂ ਦੀ ਗਿਣਤੀ ਕਰਕੇ ਆਏ ਹਨ
ਹਜ਼ਾਰ ਚਾਰ ਉਨ ਬੰਦੂਕ ਬਤਾਈ
ਉਹਨਾਂ ਨੇ ਆ ਕੇ ਦੱਸਿਆ ਬਘੇਲ ਸਿੰਘ ਦੀ ਸਾਰੀ ਫੌਜ ਬਾਰੇ ਕਹਿੰਦੇ ਰਾਜਾ ਅਮਰ ਸਿੰਘ ਬਘੇਲ ਸਿੰਘ ਦੇ ਨਾਲ ਚਾਰ ਕ ਹਜ਼ਾਰ ਬੰਦੂਕ ਚੀ ਨੇ ਜਿਨ੍ਹਾਂ ਦੇ ਕੋਲ ਚਾਰ ਹਜ਼ਾਰ ਬੰਦੂਕਾਂ ਹਨ
ਖੁਦ ਮਿਸਲ ਸੋਦੀ ਬਘੇਲ ਸਿੰਘ ਲਿਖਾਈ
ਔਰ ਜਿੰਨੀ ਮਿਸਲ ਹੈ ਖੁਦ ਬਘੇਲ ਸਿੰਘ ਦੀ ਉਹ ਸਾਰੀ ਲਿਖਾ ਕੇ ਦੱਸ ਦਿੱਤੀ ਹੈ
ਇੱਕ ਹਜ਼ਾਰ ਆਈ ਮਿਸਲੋਂ ਪਰਾਈ
ਇੱਕ ਹਜ਼ਾਰ ਬੰਦਾ ਉਹਨਾਂ ਕੋਲ ਦੂਜੀਆਂ ਮਿਸਲਾਂ ਦਾ ਇਕੱਠਾ ਹੋਇਆ ਚਾਰ ਕ ਹਜ਼ਾਰ ਬੰਦਾ ਉਹਦੇ ਕੋਲ ਆਪਣਾ ਹੈ
ਪੰਜ ਹਜ਼ਾਰ ਉਨ ਸਭੋ ਸੁਣਾਈ
ਏਦਾਂ ਉਹਨੇ ਦੱਸਿਆ ਵੀ ਮੁੱਖ ਜਿਹੜੇ ਬਘੇਲ ਸਿੰਘ ਕੋਲੋਂ ਦੇ ਸਾਥੀ ਨੇ ਤਕਰੀਬਨ ਉਹ ਪੰਜ ਹਜ਼ਾਰ ਨੇ ਪੰਜ ਹਜ਼ਾਰ ਸਿੰਘਾਂ ਦਾ ਜਥਾ ਬਘੇਲ ਸਿੰਘ ਦੇ ਨਾਲ ਹੈ
ਔਰ ਨਾਗੜ ਬੂਦੀ ਦੀ ਕਿਆ ਕਹੋ ਗੱਲ
ਬਾਕੀ ਬਘੇਲ ਸਿੰਘ ਨਾਲ ਨਾਗੜ ਬੂਦੀ ਜੀ ਹੋਰ ਬਥੇਰੀ ਰਲੀ ਹੋਈ ਆ ਉਹਨਾਂ ਦੀ ਕੀ ਗਿਣਤੀ ਕਰਨੀ ਹੈ ਮੁੱਖ ਜਿਹੜੇ ਬੰਦੇ ਨੇ ਉਹਦੇ ਨਾਲ ਉਹ ਪੰਜ ਹਜ਼ਾਰ ਨੇ ਬਾਕੀ ਨਾਗੜ ਬੂਦੀ ਉਹਦੇ ਨਾਲ ਰਲੀ ਹੋਈ ਹੈ
ਜੇ ਆਏ ਲੁਟੇਰੇ ਹੁਤਬੋ ਚੱਲ
ਕਈ ਲੁਟੇਰੇ ਨੇ ਰਾਹ ਦੇ ਵਿੱਚ ਉਹ ਬਘੇਲ ਸਿੰਘ ਦੇ ਨਾਲ ਰਲੇ ਹੋਏ ਨੇ ਕਿ ਜਦੋਂ ਹਮਲਾ ਕਰਾਂਗੇ ਪਟਿਆਲੇ ਤੇ ਅੱਗੇ ਜਾ ਕੇ ਸ਼ਹਿਰ ਲੁੱਟਾਂਗੇ
ਦੋਹਰਾ ਯੇ ਸੁਨ ਰਾਜਾ ਖੁਸ਼ ਪਇਓ ਫੌਜ ਕਾਬੂ ਕੀ ਹਮ ਆਏ
ਇਹ ਸੁਣ ਕੇ ਅਮਰ ਸਿੰਘ ਬੜਾ ਖੁਸ਼ ਹੋਇਆ ਕਹਿੰਦਾ ਇੰਨੀ ਕੁ ਫੌਜ ਤਾਂ ਮੈਂ ਕਾਬੂ ਕਰ ਲਾਂਗਾ ਕਿੰਨੀ ਕੁ ਫੌਜ ਆ ਪੰਜ ਹਜ਼ਾਰ ਕਿੰਨਾ ਕੁ ਬੰਦਾ ਹੁੰਦਾ ਕਹਿੰਦਾ ਇਹ ਫੌਜ ਤਾਂ ਮੇਰੇ ਕਾਬੂ ਵਿਚ ਰਹੇਗੀ
ਉਨ ਤੇ ਚੋਗਨ ਹਮ ਟਿਗੇ ਹਮ ਲੇਓਂਗੇ ਉਸੇ ਫੜਵਾਏ
ਉਹਨਾਂ ਨਾਲੋਂ ਚਾਰ ਗੁਣਾ ਜ਼ਿਆਦਾ ਫੌਜ ਮੇਰੇ ਕੋਲ ਹੈ ਅਸੀਂ ਤਾਂ ਆਉਂਦੇ ਬਘੇਲ ਸਿੰਘ ਨੂੰ ਫੜ ਕੇ ਗ੍ਰਿਫ਼ਤਾਰ ਕਰ ਲੈਣਾ ਉਹਨੂੰ ਕੈਦੀ ਬਣਾ ਲੈਣਾ ਬੰਦੀ ਬਣਾ ਲੈਣਾ
ਜੋ ਪਈ ਕਹਿ ਬਘੇਲ ਸਿੰਘ ਕਿਤ ਨੱਠ ਜਾਓਗੇ
ਬਘੇਲ ਸਿੰਘ ਕਿੱਥੇ ਜਾਏਗਾ ਨੱਠ ਕੇ ਹੁਣ ਮੇਰੇ ਤੋਂ ਕਿੱਥੇ ਜਾਏਗਾ ਭੱਜ ਕੇ ਮੇਰੇ ਕੋਲੋਂ
ਦਿੱਲੀ ਮਾਜੇ ਮਦ ਲੁਕਣ ਨਾ ਪਾਓਗੇ
ਨਾ ਮੈਂ ਉਹਨੂੰ ਦਿੱਲੀ ਲੁਕਣ ਦਿਆਂ ਨਾ ਮੈਂ ਉਹਨੂੰ ਮਾਝੇ ਚ ਲੁਕਣ ਦਿਆਂ ਉਹਨੂੰ ਤਾਂ ਮੈਂ ਲੁਕਣ ਨੂੰ ਥਾਂ ਨੀ ਦੇਣੀ ਬਘੇਲ ਸਿੰਘ ਨੂੰ
ਪੰਜ ਹਜ਼ਾਰ ਕੁੱਲ ਉਸ ਸੰਗ ਘੋੜਾ
ਉਹਦੇ ਨਾਲ ਕੇਵਲ ਪੰਜ ਹਜ਼ਾਰ ਘੋੜ ਸਵਾਰ ਹਨ
ਹਮਰੇ ਸੰਗ ਹਜ਼ਾਰ ਬਾਰੇ ਜੋੜਾ
ਤੇ ਮੇਰੇ ਕੋਲ ਬਾਰਾਂ ਹਜ਼ਾਰ ਕੱਲੇ ਘੋੜ ਸਵਾਰ ਨੇ ਪੈਦਲਾਂ ਦੀ ਵੱਖਰੀ ਗਿਣਤੀ ਹੈ ਜਿਹੜੇ ਬਾਰਾਂ ਹਜ਼ਾਰ ਨੇ ਉਹ ਤਾਂ ਮੇਰੇ ਕੋਲ ਘੋੜ ਸਵਾਰ ਹੀ ਹਨ
ਤੋਪ ਜੰਬੂਰੋ ਉਸ ਸੰਗ ਨਾ ਕੋਈ
ਉਹਦੇ ਕੋਲ ਨਾ ਕੋਈ ਤੋਪ ਹੈ ਉਹਦੇ ਕੋਲ ਨਾ ਕੋਈ ਜੰਬੂਰ ਹੈ ਉਹਦੇ ਕੋਲ ਨਾ ਕੋਈ ਰਹਿਕਲਾ ਹੈ
ਆਪਣੇ ਸੰਗ ਅਮ ਬੋਤੀ ਜੋਈ
ਮੇਰੇ ਕੋਲ ਤੋਪਾਂ ਨੇ ਮੇਰੇ ਕੋਲ ਰਹਿਕਲੇ ਨੇ ਮੇਰੇ ਕੋਲ ਜੰਬੂਰ ਨੇ ਉਹਦੇ ਕੋਲ ਕੱਖ ਵੀ ਨਹੀਂ ਕੀ ਲੜੇਗਾ ਉਹ ਮੇਰੀਆਂ ਤੋਪਾਂ ਦੇ ਸਾਹਮਣੇ
ਹਮ ਦੀਨੇ ਬੋਖ ਜਾਨੇ ਖੁਲਵਾਏ
ਮੈਂ ਖਜ਼ਾਨਾ ਖੋਲ ਦਿੱਤਾ ਲੋਕਾਂ ਵਾਸਤੇ ਵੀ ਆਈ ਜਾਓ ਖਜ਼ਾਨਾ ਲਈ ਜਾਓ ਤੇ ਲੜੀ ਜਾਓ ਮੈਂ ਤਾਂ ਖਜ਼ਾਨਾ ਖੋਲ ਦਿੱਤਾ ਹੋਇਆ
ਸਿੰਘਨ ਦਲ ਕਿਚ ਲੁੱਟੇ ਤੁਖਾਏ
ਉਧਰ ਸਿੰਘਾਂ ਦੇ ਕੋਲ ਥੋੜਾ ਬਹੁਤਾ ਦਲ ਹੈ ਉਹ ਤਾਂ ਵਿਚਾਰੇ ਜਿੰਨਾ ਕੁ ਲੁੱਟਮਾਰ ਕਰਦੇ ਨੇ ਉਨਾ ਕੁ ਖਾਂਦੇ ਨੇ ਉਹਨਾਂ ਕੋਲ ਕਿਹੜਾ ਖਜ਼ਾਨਾ ਕਿੰਨੀ ਕੁ ਫੌਜ ਹੈ ਉਹਨਾਂ ਦੇ ਕੋਲ
ਦੁਲੱਚਾ ਸਿੰਘ ਸੁਣ ਚਿੰਤਾ ਪਾਰੀ
ਇਹਦਾ ਰਾਜੇ ਅਮਰ ਸਿੰਘ ਨੇ ਆਪਣੀ ਤੁਲਨਾ ਕੀਤੀ ਬਘੇਲ ਸਿੰਘ ਨਾਲ ਕਹਿੰਦਾ ਉਹਨਾਂ ਦੇ ਕੋਲ ਹੈ ਹੀ ਕੀ ਮੇਰੇ ਕੋਲ ਤੋਪਾਂ ਨੇ ਮੇਰੇ ਕੋਲ ਰਹਿਕਲੇ ਨੇ ਪਰ ਇਹ ਨਹੀਂ ਸੀ ਪਤਾ ਕਿ ਜਥੇਦਾਰ ਬਘੇਲ ਸਿੰਘ ਵਰਗੇ ਸਿੰਘ ਤੋਪਾਂ ਤੇ ਫੌਜਾਂ ਦੇ ਜ਼ੋਰ ਨਾਲ ਨਹੀਂ ਸਨ ਲੜਦੇ ਉਹ ਜਦੋਂ ਜੰਗ ਦੇ ਮੈਦਾਨ ਚ ਲੜਦੇ ਸੀ ਕਲਗੀਧਰ ਦਾ ਆਸਰਾ ਲੈ ਕੇ ਲੜਦੇ ਸਨ ਮਹਾਰਾਜ ਜੀ ਦਾ ਆਸਰਾ ਲੈ ਕੇ ਲੜਦੇ ਸਨ ਇਹ ਫਰਕ ਸੀ ਇਹਨਾਂ ਵਿਚ ਇਧਰ ਬਘੇਲ ਸਿੰਘ ਜੀ ਦੇ ਕੋਲ ਇੱਕ ਇਹਨਾਂ ਦਾ ਸਾਥੀ ਸਿੰਘ ਸੀ ਉਹਦਾ ਨਾਂ ਸੀ ਦੁਲੱਚਾ ਸਿੰਘ ਉਹਦੇ ਮਨ ਵਿਚ ਬੜੀ ਭਾਰੀ ਚਿੰਤਾ ਹੋਈ ਜਦੋਂ ਉਹਨੂੰ ਪਤਾ ਲੱਗਾ ਕਿ ਅਮਰ ਸਿੰਘ ਕੋਲ ਇੰਨੀ ਫੌਜ ਹੈ
ਮਤ ਕਤ ਸਿੰਘਨ ਲੜਾਏ ਜਾਏ ਮਾਰੀ
ਉਹਦੇ ਮਨ ਚ ਫਿਕਰ ਪਿਆ ਕਿ ਕਿਤੇ ਸਾਰੇ ਸਿੰਘ ਸਾਡੇ ਮਰਵਾ ਨਾ ਦੇਵੇ ਅਮਰ ਸਿੰਘ ਸਾਡੇ ਸਾਥੀਆਂ ਨੂੰ
ਕਿਤੇ ਕਰਤ ਬੋ ਫੌਜ ਪਈ ਆਏ
ਕਰਦਿਆਂ ਕਰਦਿਆਂ ਵਿਚਾਰਾਂ ਕਰਦਿਆਂ ਕਰਦਿਆਂ ਬਹੁਤ ਫੌਜਾਂ ਆ ਗਈਆਂ
ਮਤ ਦੇਵੇ ਹਮ ਫੌਜ ਵਿਚ ਲਾਏ
ਦੁਲੱਚਾ ਸਿੰਘ ਨੂੰ ਫਿਕਰ ਪੈ ਗਿਆ ਕਿ ਕਿਤੇ ਅਮਰ ਸਿੰਘ ਦੀ ਇੰਨੀ ਬਾਰਾਂ ਹਜ਼ਾਰ ਤਾਂ ਉਹਦੇ ਘੋੜ ਸਵਾਰ ਹੀ ਨੇ ਉਹ ਆ ਕੇ ਕਿਤੇ ਸਾਡੀ ਫੌਜ ਨੂੰ ਬਿਲਚਾ ਨਾ ਦੇਣ।
ਦੋਹਰਾ ਮੁਲਕ ਮੇਰੋ ਹੈ ਨਿਕਟ ਇਨਾ ਤੋ ਇਹ ਲੈ ਛੁਡਾਏ।
ਬਲਚਾ ਸਿੰਘ ਦੇ ਮਨ ਚ ਇਹ ਵੀ ਚਿੰਤਾ ਸੀ ਕਿ ਮੇਰਾ ਜਿਹੜਾ ਮੁਲਕ ਹੈ ਉਹ ਰਾਜੇ ਪਟਿਆਲੇ ਦੀ ਹੱਦ ਦੇ ਨਾਲ ਲੱਗਦਾ, ਮਨੀ ਮਾਜਰੇ ਦੇ ਇਲਾਕੇ ਦਾ, ਵੀ ਕਿਤੇ ਐਸਾ ਨਾ ਹੋਵੇ ਕਿ ਰਾਜਾ ਅਮਰ ਸਿੰਘ ਹਮਲਾ ਕਰਕੇ ਮੇਰਾ ਮੁਲਕ ਹੀ ਲੁੱਟ ਲਵੇ। ਹੁਣ ਤਾਂ ਮੈਂ ਬਘੇਲ ਸਿੰਘ ਦੀ ਮਦਦ ਵਾਸਤੇ ਆ ਗਿਆ, ਤੇ ਕਿਤੇ ਐਸਾ ਨਾ ਹੋਵੇ ਕਿ ਜੇ ਬਘੇਲ ਸਿੰਘ ਹਾਰ ਗਿਆ ਤੇ ਉਹ ਮੇਰਾ ਮੁਲਕ ਹੀ ਨਾ ਆ ਕੇ ਲੁੱਟ ਲਵੇ।
ਬਿਨਾ ਲੜੇ ਮਲਵਈਆਂ ਕਿਮ ਲੀਜੇ ਮੁਲਕ ਛੁਡਾਏ।
ਇਹਨਾਂ ਮਲਵਈਆਂ ਨਾਲ ਬਿਨਾਂ ਲੜਿਆ ਮੈਂ ਆਪਣਾ ਮੁਲਕ ਥੋੜੀ ਛੁਡਾ ਲਾਂਗਾ। ਜੇ ਮੇਰਾ ਮੁਲਕ ਇਹਨਾਂ ਨੇ ਦੱਬ ਲਿਆ ਤੇ ਫਿਰ ਇਹਨਾਂ ਨਾਲ ਲੜਾਈ ਕਰਕੇ ਮੈਂ ਆਪਣਾ ਮੁਲਕ ਨਹੀਂ ਛੁਡਾ ਸਕਾਂਗਾ।
ਜੋ ਪਈ ਬਘੇਲ ਸਿੰਘ ਉਸ ਹੱਸ ਕਰ ਕਹਿਓ।
ਸਿੰਘ ਨੇ ਆਪਣੀਆਂ ਚਿੰਤਾ ਬਘੇਲ ਸਿੰਘ ਕੋਲ ਪ੍ਰਗਟ ਕੀਤੀ, ਕਹਿੰਦਾ ਜੀ ਆਹ ਫਿਕਰ ਹੈ ਮੇਰੇ ਮਨ ਚ। ਬਘੇਲ ਸਿੰਘ ਜੀ ਅੱਗੋਂ ਹੱਸ ਕੇ ਬੋਲੇ,
ਮੁਲਕ ਲੜੇ ਬਿਨ ਕਿਨ ਛੱਡ ਦਿਓ।
ਦੁਲਚਾ ਸਿੰਘ ਇਹ ਦੱਸ ਵੀ ਕਿਤੇ ਲੜਾਈਆਂ ਤੋਂ ਬਿਨਾਂ, ਜੰਗ ਤੋਂ ਬਿਨਾਂ ਵੀ ਰਾਜ ਮਿਲਿਆ? ਕਦੇ ਕਿਤੇ ਲੜੇ ਬਿਨਾਂ ਧਰਤੀ ਮਿਲੀ ਆ? ਲੜ ਕੇ ਹੀ ਰਾਜ ਮਿਲਦਾ। ਤੂੰ ਕਹਿੰਦਾ ਵੀ ਲੜੇ ਬਿਨਾਂ ਰਾਜ ਕਿਵੇਂ ਲਵਾਂਗਾ ਆਪਣੇ ਇਲਾਕੇ ਦਾ? ਇਹ ਦੱਸ ਵੀ ਲੜੇ ਬਿਨਾਂ ਕਦੇ ਕਿਸੇ ਨੂੰ ਰਾਜ ਮਿਲਿਆ? ਰਾਜ ਲੈਣ ਵਾਸਤੇ ਤਾਂ ਆਪਣੇ ਹੱਕਾਂ ਲਈ ਲੜਨਾ ਪੈਂਦਾ।
ਤੁਮ ਡਰ ਰੱਖਤ ਮਤ ਜਾਇਓ ਹਾਰ।
ਮੇਰੇ ਮਨ ਦੇ ਵਿੱਚ ਇਹ ਡਰ ਹੈ ਵੀ ਕਿਤੇ ਬਘੇਲ ਸਿੰਘ ਹਾਰ ਨਾ ਜਾਏ, ਕਿਤੇ ਸਿੰਘ ਜਿਹੜੇ ਨੇ ਰਾਜੇ ਅਮਰ ਸਿੰਘ ਕੋਲੋਂ ਹਾਰ ਨਾ ਜਾਣ। ਇਹ ਡਰ, ਇਹ ਫਿਕਰ ਤੇਰੇ ਮਨ ਵਿੱਚ ਹੈ।
ਮੈਂ ਆਣ ਪਿੜਾਉ ਦੱਖਣ ਕੰਧਾਰ।
ਲੱਗਾ ਦੁਲਚਾ ਸਿੰਘ, ਅਮਰ ਸਿੰਘ ਕੀ ਹੈ ਮੇਰੇ ਸਾਹਮਣੇ? ਮੈਂ ਚਾਹਾਂ ਤੇ ਦੱਖਣ ਤੇ ਕੰਧਾਰ ਨੂੰ ਪਿੜਾ ਕੇ ਆਪਸ ਵਿੱਚ ਖਤਮ ਕਰ ਦਿਆਂ। ਮੇਰੇ ਤੇ ਸਤਿਗੁਰਾਂ ਦੀ ਇਹੋ ਜਿਹੀ ਕਿਰਪਾ ਹੈ, ਕਲਗੀਧਰ ਦੀ ਐਸੀ ਦਇਆ ਹੈ।
ਵੱਲ ਪਟਿਆਲੇ ਦਿਓ ਡੇਰੋ ਤੁਰਤ ਤੁਰਵਾਏ।
ਤਾਂ ਕਹਿ ਕੇ ਬਘੇਲ ਸਿੰਘ ਨੇ ਤੁਰਤ ਫੁਰਤ ਆਪਣਾ ਸਾਰਾ ਡੇਰਾ ਪਟਿਆਲੇ ਵੱਲ ਨੂੰ ਤੋੜ ਦਿੱਤਾ।
ਸੁਣ ਰਾਜੇ ਦਿਲ ਕ੍ਰੋਧ ਭਇਓ ਆਏ।
ਅਮਰ ਸਿੰਘ ਦੇ ਦਿਲ ਚ ਬੜਾ ਭਾਰੀ ਕ੍ਰੋਧ ਤੇ ਗੁੱਸਾ ਭਰਿਆ ਹੋਇਆ ਹੈ।
ਸਦ ਸਰਕਾਰੀਅਨ ਹੁਕਮ ਕਰ ਦਿਓ।
ਆਪਣੇ ਸਾਰੇ ਸਰਕਾਰੀ ਨੌਕਰਾਂ ਕਰਮਚਾਰੀਆਂ ਨੂੰ ਸੱਦ ਕੇ ਹੁਕਮ ਕਰ ਦਿੱਤਾ,
ਮਾਰ ਸਿੰਘ ਘੋੜੇ ਲੈ ਆਇਓ।
ਜਾਓ ਛੇਤੀ ਨਾਲ ਬਾਹਰ ਜਾ ਕੇ ਘੇਰ ਲੋ ਜਿਹੜੇ ਆ ਰਹੇ ਨੇ ਸਿੰਘ। ਕਹਿੰਦਾ ਉਹਨਾਂ ਸਾਰਿਆਂ ਨੂੰ ਮਾਰ ਕੇ ਉਹਨਾਂ ਦੇ ਘੋੜੇ ਖੋਹ ਕੇ ਲੈ ਆਓ। ਅਮਰ ਸਿੰਘ ਤਾਂ ਏਦਾਂ ਕਹਿ ਰਿਹਾ ਵੀ ਜਿਨ੍ਹਾਂ ਕੋਲੋਂ ਘੋੜੇ ਖੋਹਣੇ ਨੇ ਉਹਨਾਂ ਨੇ ਏਦਾਂ ਹੀ ਆ ਕੇ ਅਰਪਣ ਕਰ ਦੇਣੇ। ਲੈ ਜਾਓ ਮਹਾਰਾਜ ਪਟਿਆਲੇ ਦੇ ਰਾਜੇ ਦੀਆਂ ਫੌਜਾਂ, ਤੁਸੀਂ ਘੋੜੇ ਲੈ ਜਾਓ। ਇਹਨੇ ਤਾਂ ਇਹ ਸੋਚਿਆ ਸੀ ਵੀ ਜਾਓ, ਕਹਿੰਦਾ ਛੇਤੀ ਆਪਣੇ ਸਰਕਾਰੀ ਨੌਕਰਾਂ ਨੂੰ, ਜਾਓ ਜਾ ਕੇ ਛੇਤੀ ਨਾਲ ਸਿੰਘਾਂ ਨੂੰ ਮਾਰ ਕੇ ਭਜਾ ਦਿਓ ਔਰ ਉਹਨਾਂ ਦੇ ਘੋੜੇ ਖੋਹ ਕੇ ਲੈ ਆਓ।
ਵਕੀਲ ਰਾਜੇ ਹੁਤ ਚੈਨ ਸਿੰਘ ਜੋ।
ਇਧਰ ਪਟਿਆਲੇ ਦੇ ਰਾਜੇ ਅਮਰ ਸਿੰਘ ਦਾ ਇੱਕ ਵਕੀਲ ਸੀ, ਵਜ਼ੀਰ ਸੀ, ਉਹਦਾ ਨਾਂ ਸੀ ਚੈਨ ਸਿੰਘ। ਇਹ ਬੜਾ ਸਿਆਣਾ ਵਕੀਲ ਸੀ, ਬੜਾ ਦੂਰ ਅੰਦੇਸ਼ੀ ਵਕੀਲ ਸੀ ਔਰ ਗੁਰੂ ਘਰ ਨਾਲ ਪ੍ਰੇਮ ਰੱਖਦਾ ਸੀ। ਇਹ ਬਘੇਲ ਸਿੰਘ ਦੇ ਕੋਲ, ਬੁੱਢੇ ਦਲ ਦੇ ਕੋਲ ਰਹਿੰਦਾ ਸੀ, ਉਹਦੇ ਵੱਲੋਂ ਵਕੀਲ ਸੀ, ਇੱਧਰ ਰਹਿੰਦਾ ਸੀ। ਚੈਨ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਅਮਰ ਸਿੰਘ ਇਹ ਠੀਕ ਨਹੀਂ ਕਰ ਰਿਹਾ ਖਾਲਸੇ ਦੇ ਨਾਲ, ਖਾਲਸੇ ਨੇ ਰਾਜ ਦਿੱਤਾ, ਬੁੱਢੇ ਦਲ ਨੇ ਇਹਨੂੰ ਸਾਰਾ ਰਾਜ ਦਿੱਤਾ ਸੀ। ਬਾਬੇ ਆਲਾ ਸਿੰਘ ਨੂੰ ਨਵਾਬ ਕਪੂਰ ਸਿੰਘ ਹੋਣਾ ਨੇ ਅੰਮ੍ਰਿਤ ਛਕਾਇਆ ਸੀ ਤੇ ਉਸ ਵਕਤ ਇਹਨੂੰ ਰਾਜ ਇਹਨਾਂ ਨੇ ਦਿੱਤਾ ਹੋਇਆ ਸੀ, ਉਹਨਾਂ ਨਾਲ ਹੀ ਲੜ ਰਿਹਾ, ਇਹ ਚੰਗੀ ਗੱਲ ਨਹੀਂ ਇਹਦੇ ਵਾਸਤੇ। ਉਹ ਚੈਨ ਸਿੰਘ ਨੇ ਉਸ ਵੇਲੇ ਆਪਣੇ ਰਾਜੇ ਨੂੰ, ਰਾਜੇ ਅਮਰ ਸਿੰਘ ਨੂੰ ਸੁਨੇਹਾ ਭੇਜਿਆ,
ਪਾਸ ਬਘੇਲ ਸਿੰਘ ਰਹਿਤ ਥੋ ਸੋ।
ਇਹ ਬਘੇਲ ਸਿੰਘ ਕੋਲ ਰਹਿੰਦਾ ਸੀ ਚੈਨ ਸਿੰਘ, ਹੈ ਇਹ ਵਜ਼ੀਰ ਸੀ ਇਹਦਾ ਪਟਿਆਲੇ ਦੇ ਰਾਜੇ ਦਾ ਅਮਰ ਸਿੰਘ ਦਾ, ਪਰ ਰਹਿੰਦਾ ਬਘੇਲ ਸਿੰਘ ਕੋਲ ਸੀ।
ਉਹਨ ਸੁਣ ਪੇਜੀ ਹਲਕਾਰਨ ਜੋੜੀ।
ਉਹਨੇ ਇੱਕ ਹਲਕਾਰਿਆਂ ਦੀ ਜੋੜੀ ਰਾਜੇ ਅਮਰ ਸਿੰਘ ਦੇ ਕੋਲ ਭੇਜੀ।
ਲੜਿਓ ਨਾ ਸਿੰਘਨ ਲੱਖ ਫੌਜ ਥੋੜੀ।
ਸੁਨੇਹਾ ਭੇਜਿਆ ਰਾਜਾ ਅਮਰ ਸਿੰਘ, ਤੂੰ ਸਿੰਘਾਂ ਦੀ ਥੋੜੀ ਫੌਜ ਵੇਖ ਕੇ ਲੜਨ ਦੀ ਇੱਛਾ ਨਾ ਕਰ, ਵੀ ਸਿੰਘ ਥੋੜੇ ਨੇ ਤੇ ਅਸੀਂ ਜ਼ਿਆਦੇ ਆ। ਸਿੰਘਾਂ ਦੀ ਥੋੜੀ ਫੌਜ ਵੇਖ ਕੇ ਉਹਨਾਂ ਨਾਲ ਲੜਨ ਦੀ ਹਿੰਮਤ ਨਾ ਕਰ।
ਰਾਜੇ ਕਈ ਤੂੰ ਵਕਤ ਖੁੰਜਾਵੇ।
ਜਦੋਂ ਉਹਨੇ ਤਾਂ ਵਿਚਾਰੇ ਨੇ ਭਲੇ ਦੀ ਗੱਲ ਕਹੀ, ਅੱਗੋਂ ਰਾਜੇ ਅਮਰ ਸਿੰਘ ਨੇ ਜਵਾਬ ਦਿੱਤਾ, ਕਹਿੰਦਾ ਇਹ ਤਾਂ ਇਹੋ ਜਿਹਾ ਵਕਤ ਥੋੜੀ ਮਿਲਦਾ ਕਿਤੇ ਮੁੜ ਮੁੜ ਕੇ। ਕਹਿੰਦਾ ਤੂੰ ਤਾਂ ਵਕਤ ਖੁਝਾ ਰਿਹਾ,
ਫਿਰ ਯੇ ਵੇਲੋ ਹਮ ਕਬ ਪਾਵੇ
ਇਹਨਾਂ ਦਾ ਵੇਲਾ ਭਲਾ ਮੁੜ ਕੇ ਕਦੋਂ ਸਾਨੂੰ ਹੱਥ ਆਉਣਾ
ਸਦ ਛਿੜਵਾਲ ਉਹ ਪੁੱਲ ਵੈਣ ਸਰਦਾਰ
ਸਾਰੇ ਫੂਲ ਵੰਸ਼ ਦੇ ਸਰਦਾਰ ਬੁਲਾਏ ਹੋਏ ਨੇ ਆਪਣੀ ਮਦਦ ਵਾਸਤੇ ਬੜੀ ਛੇੜ ਇਕੱਠੀ ਕੀਤੀ ਹੋਈ ਹੈ
ਉੱਚੀ ਸਲਾਹ ਸਦ ਭਾਈਚਾਰ
ਮੈਂ ਆਪਣੇ ਭਾਈਚਾਰੇ ਨੂੰ ਸੱਦ ਕੇ ਉਹਨਾਂ ਸਾਰਿਆਂ ਦੀ ਸਲਾਹ ਲੈ ਕੇ ਫਿਰ ਇਹ ਕੰਮ ਕਰ ਰਿਹਾ
ਦੋਹਰਾ ਜੋ ਜੋ ਆਏ ਦਨਾਓ ਤੇ ਸਭ ਕੈਤ ਆਏ ਮਾਰ ਮਾਰ
ਉਸ ਵਕਤ ਕਹਿੰਦਾ ਮੇਰੇ ਨਾਲ ਜਿੰਨੇ ਮੇਰੇ ਸਾਥੀ ਆਏ ਨੇ ਸਾਰੇ ਕਹਿੰਦੇ ਨੇ ਸਾਰੇ ਦਾਨੇ ਨੇ ਸਿਆਣੇ ਨੇ ਕਹਿੰਦੇ ਸਾਰੇ ਕਹਿੰਦੇ ਨੇ ਮਾਰ ਮੁਕਾਓ ਇਹਨਾਂ ਨੂੰ ਖਤਮ ਕਰ ਦਿਓ
ਵਕੀਲ ਰਲਿਓ ਸਾਥ ਸਿੰਘਨ ਕੈ ਵੈ ਚਹਿਤ ਤੁਹਾਰੀ ਹਾਰ
ਪਰ ਉਹ ਜਿਹੜੇ ਦਾਨੇ ਲੋਕ ਸੀ ਨਾ ਅਮਰ ਸਿੰਘ ਦੇ ਸਾਥੀ ਉਹ ਚੈਨ ਸਿੰਘ ਤਾਂ ਭਲੇ ਦੀ ਗੱਲ ਕਹਿ ਰਿਹਾ ਉਹ ਕਹਿੰਦੇ ਰਾਜੇ ਅਮਰ ਸਿੰਘ ਨੂੰ ਰਾਜਾ ਤੇਰਾ ਜਿਹੜਾ ਵਕੀਲ ਆ ਉਹਨਾਂ ਸਿੰਘਾਂ ਨਾਲ ਰਲ ਗਿਆ ਉਹ ਇਸ ਕਰਕੇ ਤੇਰੇ ਖਿਲਾਫ਼ ਚੱਲ ਰਿਹਾ ਉਹਦਾ ਸਿੰਘਾਂ ਦੇ ਨਾਲ ਰਲ ਗਿਆ ਉਦੋਂ ਤੇਰੀ ਹਾਰ ਚਾਹੁੰਦਾ ਹੈ
ਜੋ ਪਈ ਤੁਮ ਲੜਨੋ ਹਮ ਹੀ ਕੋ ਕਹੋ
ਜਿੰਨੇ ਚਾਪਲੂਸ ਜੇ ਸੀ ਨਾ ਸਾਰੇ ਖੁਸ਼ਾਮਦਾਂ ਕਰਦੇ ਅਮਰ ਸਿੰਘ ਨੂੰ ਕਹਿੰਦੇ ਰਾਜਾ ਤੈਨੂੰ ਅੱਗੇ ਜਾ ਕੇ ਲੜਨ ਦੀ ਲੋੜ ਨਹੀਂ ਤੂੰ ਕਿਲੇ ਚ ਬੈਠ ਇੱਥੇ ਆਰਾਮ ਨਾਲ ਅਸੀਂ ਜਾਵਾਂਗੇ ਲੜਨ ਵਾਸਤੇ ਤੂੰ ਕੇਵਲ ਸਾਨੂੰ ਕਹਿ ਲੜਨ ਲਈ
ਆਪ ਬੈਠ ਤੁਮ ਪਟਿਆਲੇ ਰਹੋ
ਆਪ ਇੱਥੇ ਪਟਿਆਲੇ ਵਿੱਚ ਕਿਲੇ ਦੇ ਵਿੱਚ ਰਹਿ ਅਸੀਂ ਬਾਹਰ ਜਾਵਾਂਗੇ ਲੜਨ ਵਾਸਤੇ
ਹਮ ਫੜ ਲਿਆਵੇ ਸਿੰਘ ਬਘੇਲੋ
ਅਸੀਂ ਜਾਵਾਂਗੇ ਅੱਗੇ ਜਾ ਕੇ ਬਘੇਲ ਸਿੰਘ ਨੂੰ ਫੜ ਕੇ ਲੈ ਆਵਾਂਗੇ
ਵਕੀਲ ਕਹੇ ਕਿਮ ਚੁੱਕਤ ਹੈ ਵੇਲੋ
ਕਹਿੰਦੇ ਤੇਰਾ ਜਿਹੜਾ ਉਹ ਵਕੀਲ ਆ ਉਹ ਤੈਨੂੰ ਗਲਤ ਪੱਟੀ ਪੜਾ ਰਿਹਾ ਉਹਦੇ ਆਖੇ ਨਾ ਲੱਗ
ਹੁਣ ਲੈਣ ਕੀ ਨੋ ਕੁਛ ਸਿੰਘਨ ਕੋਲੇ
ਤੇਰਾ ਵਕੀਲ ਜ਼ਰੂਰ ਰਿਸ਼ਵਤ ਲੈ ਕੇ ਵਿਕ ਗਿਆ ਹੋਣਾ ਬਘੇਲ ਸਿੰਘ ਦੇ ਕੋਲ ਤਾਂ ਤੇਰੇ ਖਿਲਾਫ ਚੱਲਦਾ
ਛਿੜਵਾਲ ਫੌਜਦਾਰ ਇਮ ਕਹਿ ਬੋਲੇ
ਛੇੜ ਦੀ ਫੌਜਦਾਰ ਸੀ ਨਾ ਇਕੱਠੇ ਹੋਏ ਅਮਰ ਸਿੰਘ ਦੇ ਕੋਲ ਏਦਾਂ ਇਹਨੂੰ ਕਹਿੰਦੇ ਹਨ
ਬੁਰੇ ਦਿਵਸ ਉਨ ਲੋਕਾਂ ਨੇ ਆਏ
ਸਾਡੇ ਇਹਨਾਂ ਲੋਕਾਂ ਦੇ ਬੁਰੇ ਦਿਨ ਆਏ ਨੇ ਜਿਹੜੇ ਏਦਾਂ ਦੀਆਂ ਗੱਲਾਂ ਕਰ ਰਹੇ ਨੇ
ਆਪਣੀ ਮੌਤ ਉਹਨੇ ਆਪ ਸਦਾਏ
ਆਪਣੀ ਮੌਤ ਨੂੰ ਆਪ ਸੱਦਾ ਮਾਰ ਮਾਰ ਕੇ ਆਵਾਜ਼ ਮਾਰ ਰਹੇ ਹਨ
ਕਹਿ ਸੁਣ ਵਕੀਲੇ ਫਿਰ ਲਿਖ ਦਿਓ
ਜਦੋਂ ਵਕੀਲ ਚੈਨ ਸਿੰਘ ਨੂੰ ਇਹ ਗੱਲ ਸੁਣਨ ਨੂੰ ਇਚਾਈ ਇਹਨੇ ਜਵਾਬ ਦੇ ਦਿੱਤਾ ਅਮਰ ਸਿੰਘ ਨੇ ਉਹਨੇ ਫਿਰ ਸੁਣ ਕੇ ਜਵਾਬ ਦਿੱਤਾ ਤੇ ਫਿਰ ਇਹਨੂੰ ਬੇਨਤੀ ਭੇਜੀ
ਜੋ ਮਿਟੋ ਨਹੀਂ ਤੋ ਦੂਰ ਨਾ ਆਇਓ
ਚਲੋ ਅਮਰ ਸਿੰਘ ਜੇ ਤੂੰ ਲੜਨੋਂ ਨਹੀਂ ਹਟਣਾ ਤੇ ਇੰਨਾ ਕਹਿ ਦਿਆਂ ਤੈਨੂੰ ਕਿ ਬਾਹਰ ਦੂਰ ਤੱਕ ਨਾ ਹੀ ਪਟਿਆਲੇ ਚ ਨਿਕਲ ਕੇ ਵੀ ਮੁੜ ਕੇ ਪਿੱਛੇ ਵੜ ਕੇ ਸ਼ਹਿਰ ਵਿਚ ਵੜਨਾ ਤੈਨੂੰ ਔਖਾ ਹੋ ਜਾਵੇ ਕਿਲੇ ਚ ਜੇ ਲੜਨਾ ਹੀ ਆ ਤੇ ਨੇੜੇ ਨੇੜੇ ਹੀ ਲੜੀ ਆਪਣੇ ਸ਼ਹਿਰ ਦੇ ਘੱਟੋ ਘੱਟ ਮੁੜ ਕੇ ਕਿਲੇ ਚ ਤਾਂ ਆ ਜਾਏਗਾ ਬਚਣ ਲਈ ਇਹ ਗੱਲ ਅਮਰ ਸਿੰਘ ਨੂੰ ਲਿਖ ਕੇ ਭੇਜੀ ਚੈਨ ਸਿੰਘ ਨੇ
ਤੋ ਲੋਕਨ ਇਮ ਹਾਸੀ ਉਚਾਰੀ
ਜਦੋਂ ਇਹ ਗੱਲ ਭੇਜੀ ਚੈਨ ਸਿੰਘ ਨੇ ਕਹਿ ਕੇ ਫਿਰ ਉਹ ਜਿਹੜੇ ਨਾਲ ਦੇ ਲੋਕ ਸੀ ਉਹ ਹੋਰ ਹੱਸਣ ਲੱਗ ਪਏ ਉਹਨਾਂ ਨੇ ਹੋਰ ਹਾਸੀ ਉਚਾਰੀ ਤੇ ਮਖੌਲ ਕਰਨ ਲੱਗੇ
ਵਕੀਲ ਕੀਆ ਰਾਜੇ ਕਿਆ ਭਾਰੀ
ਕਹਿੰਦੇ ਰਾਜਾ ਅਮਰ ਸਿੰਘ ਆਹ ਵਕੀਲ ਆ ਤੇਰਾ ਜਦੋਂ ਤੂੰ ਕਹਿੰਦਾ ਬੜਾ ਸਿਆਣਾ ਵਕੀਲ ਆ ਮੇਰਾ ਆਹ ਵਕੀਲ ਆ ਤੇਰਾ ਕੀ ਸਿਆਣਪ ਹੈ ਉਹਦੀ ਸਿਆਣੇ ਤਾਂ ਕਹਿੰਦੇ ਨੇ ਵੀ ਆਪਣੇ ਨਗਰ ਤੋਂ ਅੱਗੇ ਜਾ ਕੇ ਬਾਹਰ ਹੋ ਕੇ ਲੜਨਾ ਚਾਹੀਦਾ ਨਗਰ ਦਾ ਨੁਕਸਾਨ ਨਾ ਹੋਵੇ ਉਹ ਕਹਿੰਦਾ ਨਗਰ ਦੇ ਕੋਲ ਕੋਲ ਰਹਿ ਕੇ ਲੜਿਆ ਜੇ ਇਹ ਕਿੱਦਾਂ ਦਾ ਸਿਆਣਾ ਵਕੀਲ ਹੈ ਤੇਰਾ
ਤੋ ਛਿੜਵਾਲ ਇਮ ਕਰੀ ਸਲਾਓ
ਰਾਜੇ ਅਮਰ ਸਿੰਘ ਦੇ ਕਿਹਾ ਵੀ ਚਲੋ ਹਮਲਾ ਕਰੋ ਜਿੰਨੇ ਇਹਦੇ ਨਾਲ ਦੀ ਜਿਹੜੀ ਛੇੜ ਇਕੱਠੀ ਕੀਤੀ ਸੀ ਨਾ ਇਹਨੇ ਸਾਰੇ ਪਿੰਡਾਂ ਦੇ ਵਿੱਚੋਂ ਉਹਨਾਂ ਨੇ ਰਾਜੇ ਅਮਰ ਸਿੰਘ ਨੂੰ ਬਿਨਾਂ ਦੱਸਿਆ ਹੀ ਉਹਦੇ ਕੋਲੋਂ ਕੋਈ ਸਲਾਹ ਨਹੀਂ ਲਈ
ਬਿਨ ਪੁੱਛੇ ਰਾਜੇ ਲੁੱਟ ਸਿੰਘ ਖਾਓ
ਕਹਿੰਦੇ ਆਪਾਂ ਰਾਜੇ ਨੂੰ ਨਹੀਂ ਪੁੱਛਣਾ ਜਦੋਂ ਸਿੰਘ ਆਉਣਗੇ ਨਾ ਤੇ ਰਾਜੇ ਨੂੰ ਬਿਨਾਂ ਪੁੱਛਿਆ ਆਪਾਂ ਉਹਨਾਂ ਨੂੰ ਲੁੱਟ ਕੇ ਖਾਵਾਂਗੇ ਉਹਦਾ ਕੋਲ ਘੋੜੇ ਖੋਹ ਲਵਾਂਗੇ ਸੁਣਿਆ ਉਹਨਾਂ ਕੋਲ ਖਜ਼ਾਨਾ ਵੀ ਹੁੰਦਾ ਖਜ਼ਾਨਾ ਵੀ ਖੋਹ ਲਵਾਂਗੇ
ਜਿਨ ਹੁਤੀ ਨਾ ਦੇਖੀ ਸਿੰਘਨ ਲੜਾਈ
ਦਰਅਸਲ ਬਹੁਤੇ ਉਹ ਸਨ ਜਿਨ੍ਹਾਂ ਨੇ ਕਦੇ ਸਿੰਘਾਂ ਦੀ ਲੜਾਈ ਵੇਖੀ ਨਹੀਂ ਸੀ ਜ਼ਿਆਦਾ ਫੌਜ ਉਹ ਇਕੱਠੀ ਕੀਤੀ ਹੋਈ ਸੀ ਛੇੜ ਜਿਹੜੀ ਸੀ ਦਰਅਸਲ ਉਹ ਜ਼ਿਆਦਾ ਸਰ ਜਿਨ੍ਹਾਂ ਨੇ ਕਿਤੇ ਸਿੰਘਾਂ ਦੀ ਲੜਾਈ ਵੇਖੀ ਨਹੀਂ ਸੀ ਹੋਈ
ਪੋਚ ਪੋਚ ਬਰਛੀ ਤੇ ਕਹੇ ਚਮਕਾਈ
ਬਰਛੀਆਂ ਜ਼ਿਆਦਾ ਇਹ ਬਰਛੀਆਂ ਰੱਖਦੇ ਸੀ ਹੱਥਾਂ ਵਿੱਚ ਤੇ ਬਰਛੀਆਂ ਨਾ ਪੋਚ ਪੋਚ ਕੇ ਨਾ ਚੰਗੀਆਂ ਚਮਕਾਈਆਂ ਹੋਈਆਂ ਕਹਿੰਦੇ ਆਹ ਬਰਛੀ ਨਾਲ ਲੜਾਂਗਾ ਮੈਂ ਦੂਜਾ ਕਹਿੰਦਾ ਬਰਛੀ ਮੇਰੀ ਜ਼ਿਆਦਾ ਕਮਾਲ ਦੀ ਆ ਵਧੀਆ, ਇਹ ਤਾਂ ਪੋਛ ਪੋਛ ਕੇ ਬਰਛੀਆਂ ਨੂੰ ਚਮਕਾਉਂਦੇ ਨੇ।
ਦੋਹਰਾ ਜਿੱਕਾ ਮਜੈਲੇ ਬੇਟੜੇ ਅਸਾਂ ਅੱਜ ਅੱਡੇ ਆਏ।
ਕਹਿਣ ਲੱਗਿਆ ਮਜੈਲੇ ਬੇਟੜੇ, ਮਾਝੇ ਦੇ ਬੇਟੜੇ, ਮਾਝੇ ਦੇ ਮਜੇਰੇ ਲ, ਇਹ ਅੱਜ ਆਏ ਨੇ ਸਾਡੇ ਅੱਡੇ ਤੇ, ਅੱਜ ਸਾਡੇ ਦਾਅ ਤੇ ਆਏ ਨੇ।
ਕਹਿ ਕੋੜੀ ਉਨ ਟੋਡਬੋ ਬਰਛੀ ਮਦ ਪਿੱਠੇ ਗਡਾਏ।
ਜਾਂ ਤਾਂ ਘਾਇਲ ਕਰ ਦਿਆਂਗੇ ਉਹਨਾਂ ਨੂੰ ਮਾਰ ਕੇ ਬਰਛੀਆਂ, ਤੇ ਜਾਂ ਭਜਾ ਦਿਆਂਗੇ, ਭਾਵ ਟੋਡਾ ਕਰਕੇ ਭਜਾ ਦਿਆਂਗੇ, ਜਿਵੇਂ ਊਠ ਦਾ ਬੱਚਾ ਬੋਤਾ ਦੌੜਦਾ ਹੈ।
ਜੋ ਪਈ ਕਉ ਕਹੇ ਹਮ ਘੋੜੀ ਲੈ ਆਵੇ।
ਉਹਨਾਂ ਚ ਕੋਈ ਕਹਿੰਦਾ ਜੀ ਮੈਂ ਤਾਂ ਕੋਈ ਵਧੀਆ ਜੀ ਘੋੜੀ ਹੋਈ ਨਾ ਕਿਸੇ ਸਿੰਘ ਕੋਲ, ਉਹ ਖੋ ਕੇ ਲਿਆਵਾਂਗਾ। ਉਹ ਏਦਾਂ ਸੁਪਨੇ ਪੇ ਲੈਂਦੇ ਨੇ, ਪਤਾ ਨੀ ਵੀ ਉੱਥੇ ਹੋਣਾ ਕੀ ਹੈ। ਕਹਿੰਦੇ ਕੋਈ ਤਾਂ ਕਹਿੰਦਾ ਜੀ ਆਪਾਂ ਮੈਂ ਤਾਂ ਕੋਈ ਵਧੀਆ ਜੀ ਘੋੜੀ ਹੋਈ ਨਾ ਕਿਸੇ ਕੋਲ, ਉਹ ਖੋ ਕੇ ਲਿਆਵਾਂਗਾ।
ਕਿੱਲੇ ਵਦਰ ਹਮ ਘਰ ਜਾਏ ਪਾਵੇ।
ਕਹਿੰਦਾ ਘੋੜੀ ਵਧੀਆ ਜੀ ਲਿਆਵਾਂਗਾ ਉਹਨੂੰ ਕਿੱਲਾ ਬੰਨਣ ਵਾਸਤੇ, ਵਦਰ ਬੰਨਣ ਵਾਸਤੇ, ਉਹ ਮੈਂ ਆਪਣੇ ਘਰ ਜਾ ਕੇ ਆਪਣੀ ਹੋਰ ਬਣਾ ਲਵਾਂਗਾ, ਮੈਨੂੰ ਵਦਰ ਕਿੱਲੇ ਨੀ ਚਾਹੀਦੇ। ਕਹਿੰਦਾ ਕੱਲੀ ਘੋੜੀ ਕਾਬੂ ਕਰਕੇ ਲੈ ਜਾਣੀ ਹੈ।
ਕਉ ਕਹੇ ਮੈਂ ਪਲ ਸੋਣ ਆਇਓ।
ਕੋਈ ਬੋਲਿਆ ਕਹਿੰਦਾ ਜਦੋਂ ਮੈਂ ਘਰੋਂ ਆਇਆ ਸੀ ਨਾ, ਬੜਾ ਵਧੀਆ ਸ਼ਗਨ ਸੀ, ਹਵਾ ਪਿੱਛੋਂ ਚੱਲਦੀ ਸੀ, ਅੱਗੋਂ ਦੋ ਮੁਟਿਆਰਾਂ ਮਿਲੀਆਂ ਜਿਨ੍ਹਾਂ ਨੇ ਸਿਰ ਤੇ ਭਰਿਆ ਹੋਇਆ ਪਾਣੀ ਦਾ ਘੜਾ ਚੁੱਕਿਆ ਹੋਇਆ ਸੀ। ਅੱਗੇ ਆਇਆ ਤੇ ਹੋਰ ਬੜੇ ਬੜੇ ਸ਼ਗਨ ਚੰਗੇ ਨਜ਼ਰ ਆਏ, ਜਦੋਂ ਮੈਂ ਘਰੋਂ ਚੱਲ ਕੇ ਆਇਆ ਸੀ ਬੜੇ ਚੰਗੇ ਸ਼ਗਨ ਸਨ।
ਆਵੋ ਮਾਲ ਜੋ ਮਨ ਮੈਂ ਪਾਇਓ।
ਉਹ ਚੰਗੇ ਸ਼ਗਨ ਮੈਨੂੰ ਦੱਸਦੇ ਨੇ ਵੀ ਮੈਨੂੰ ਚੰਗਾ ਖਜ਼ਾਨਾ ਹੱਥ ਲੱਗੇਗਾ ਸਿੰਘਾਂ ਕੋਲੋਂ, ਚੰਗਾ ਮਾਲ ਮੈਂ ਸਿੰਘਾਂ ਕੋਲੋਂ ਪ੍ਰਾਪਤ ਕਰਾਂਗਾ।
ਗਊ ਕਹੇ ਮੋਏ ਮਿਲਿਓ ਬਗਿਆੜੋ।
ਕੋਈ ਕਹਿੰਦਾ ਮੈਨੂੰ ਰਾਹ ਚ ਬਗਿਆੜ ਮਿਲਿਆ ਸੀ, ਤੇ ਬਗਿਆੜ ਦਾ ਮਤਲਬ ਆ ਵੀ ਬਘੇਲ ਸਿੰਘ, ਉਹ ਹੁਣ ਮੇਰੇ ਕਾਬੂ ਵਿਚ ਆਵੇਗਾ, ਜਿਵੇਂ ਬਗਿਆੜ ਨੂੰ ਮੈਂ ਰਾਹ ਚ ਕਾਬੂ ਕੀਤਾ ਸੀ।
ਕਉ ਕਹੇ ਮੋਏ ਮਿਲਿਓ ਸੱਪ ਤਾਰੋ।
ਕੋਈ ਬੋਲਿਆ ਕਹਿੰਦਾ ਮੈਨੂੰ ਤਾਂ ਰਾਹ ਚ ਕਾਲੇ ਰੰਗ ਦਾ ਸੱਪ ਮਿਲਿਆ ਸੀ, ਉਹਦਾ ਸਿਰ ਮਿੱਧ ਕੇ ਆਇਆ ਮੈਂ, ਇਹ ਵੀ ਚੰਗਾ ਸ਼ੁਭ ਸ਼ਗਨ ਹੈ। ਕਹਿੰਦਾ ਕਾਲੇ ਰੰਗ ਦਾ ਸੱਪ ਮਿਲਿਆ, ਉਹਦਾ ਸਿਰ ਮਿੱਧ ਕੇ ਆਇਆ।
ਜੀ ਦੇਖੀ ਜਿਨ ਸਿੰਘਨ ਲੜਾਈ।
ਇਹ ਤਾਂ ਉਹ ਬੰਦੇ ਗੱਲਾਂ ਕਰ ਰਹੇ ਨੇ ਜਿਨ੍ਹਾਂ ਨੇ ਸਿੰਘਾਂ ਦੀ ਕਦੇ ਲੜਾਈ ਦੇਖੀ ਨਹੀਂ ਸੀ, ਉਹ ਗੱਲਾਂ ਕਰ ਰਹੇ ਨੇ, ਪਰ ਇਹਨਾਂ ਵਿੱਚ ਉਹ ਵੀ ਸਨ ਕਈ ਜਿਨ੍ਹਾਂ ਨੇ ਸਿੰਘਾਂ ਦੀ ਲੜਾਈ ਵੇਖੀ ਹੋਈ ਸੀ। ਜਿਨ੍ਹਾਂ ਨੇ ਸਿੰਘਾਂ ਦੀ ਲੜਾਈ ਵੇਖੀ ਹੋਈ ਸੀ।
ਕਹਿ ਮਲਵਈਅਨ ਮਿਲ ਆਏ ਹੋ ਮਾਈ।
ਆਖੋ ਸਤਿਰਾਮ ਸਿਰੇ, ਜਿਨ੍ਹਾਂ ਨੇ ਵੇਖੀ ਹੋਈ ਸੀ ਨਾ ਲੜਾਈ ਸਿੰਘਾਂ ਦੀ, ਉਹ ਇਹਨਾਂ ਨੂੰ ਕਹਿੰਦੇ ਗੱਲਾਂ ਕਰਨ ਵਾਲਿਆਂ ਨੂੰ, ਉਹ ਕਹਿੰਦੇ ਉਹ ਜਵਾਨੋ ਜਦੋਂ ਘਰੋਂ ਆਏ ਸੀ ਆਪਣੀਆਂ ਮਾਵਾਂ ਨੂੰ ਮਿਲ ਕੇ ਆਏ ਸੀ। ਉਹ ਕਹਿੰਦੇ ਮਹਾਰਾਜ ਕੀ ਗੱਲ? ਕਹਿੰਦੇ ਪੁੱਛਦੇ ਆ ਵੀ ਜਦੋਂ ਘਰੋਂ ਆਏ ਸੀ ਆਪਣੀਆਂ ਮਾਵਾਂ ਨੂੰ ਮਿਲ ਕੇ ਆਏ ਸੀ ਜਾਂ ਨਹੀਂ?
ਜੇ ਨਾ ਮਿਲੇ ਤਾਂ ਅਬ ਮਿਲੇ ਆਵੋ।
ਜੇ ਘਰੋਂ ਚੱਲਣ ਵੇਲੇ ਆਪਣੀਆਂ ਮਾਵਾਂ ਨੂੰ ਤੁਸੀਂ ਮਿਲ ਕੇ ਨਹੀਂ ਆਏ, ਤੇ ਫਿਰ ਏਦਾਂ ਕਰੋ ਵੀ ਹੁਣ ਭੱਜ ਕੇ ਜਾਓ ਹਾਲੇ ਸਿੰਘਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਪਿੰਡਾਂ ਵਿੱਚ ਆਪਣੀਆਂ ਮਾਵਾਂ ਦੇ ਪੈਰਾਂ ਨੂੰ ਛੂ ਕੇ ਆਸ਼ੀਰਵਾਦ ਲੈ ਕੇ ਆ ਜਾਓ।
ਸਿੰਘਨ ਲੜ ਫਿਰ ਮਿਲਣ ਨਾ ਪਾਵੋ।
ਮਹਾਰਾਜ ਤੁਸੀਂ ਏਦਾਂ ਕਿਉਂ ਕਹਿੰਦੇ ਹੋ? ਉਹ ਕਹਿੰਦੇ ਤਾਂ ਕਹਿੰਦੇ ਆ ਵੀ ਕਿਉਂਕਿ ਸਿੰਘਾਂ ਨਾਲ ਲੜਨ ਤੋਂ ਬਾਅਦ ਤੁਸੀਂ ਮੁੜ ਕੇ ਆਪਣੀਆਂ ਮਾਵਾਂ ਨੂੰ ਨਹੀਂ ਮਿਲਣਾ, ਮੁੜ ਕੇ ਆਪਣੀਆਂ ਮਾਵਾਂ ਨੂੰ ਨੀ ਤੁਸੀਂ ਮਿਲਣਾ। ਜੇ ਇੱਥੇ ਸਿੰਘਾਂ ਨਾਲ ਲੜਾਈ ਹੋ ਗਈ ਤੇ ਤੁਸੀਂ ਆਪਣੀਆਂ ਮਾਵਾਂ ਨੂੰ ਮੁੜ ਕਦੇ ਨੀ ਮਿਲਣਾ।
ਐਸੀ ਐਸੀ ਕਹਿ ਬਾਤ ਹੰਸਾਏ।
ਇਹਨਾਂ ਦੀਆਂ ਗੱਲਾਂ ਹੋ ਰਹੀਆਂ ਨੇ, ਆਪੋ ਵਿੱਚ ਹੱਸਦੇ ਨੇ, ਖਿੜ ਖਿੜ ਕੇ ਕਹਿੰਦੇ ਏਦਾਂ ਕਿਵੇਂ ਹੋ ਸਕਦਾ, ਅਸੀਂ ਏਡੇ ਸੂਰਮੇ ਏਡੇ ਦਲੇਰ, ਏਦਾਂ ਹੱਸਦੇ ਨੇ ਗੱਲਾਂ ਕਰ ਕਰਕੇ।
ਕਰੇ ਖਿੱਲੀ ਸੋ ਮਜੇਲਨ ਸੁਣਾਏ।
ਸਿੰਘਾਂ ਦੀਆਂ ਖਿੱਲੀਆਂ ਉਡਾਉਂਦੇ ਨੇ, ਕਹਿੰਦੇ ਇਹਨਾਂ ਨੇ ਕੀ ਸਾਡੇ ਨਾਲ ਲੜਨਾ, ਅਸੀਂ ਏਡੇ ਸੂਰਮੇ, ਸਾਡੇ ਵਰਗੀ ਬਰਛੀ ਕੌਣ ਚਲਾਉਂਦਾ।
ਅਬ ਆਗੇ ਸੁਣੋ ਸਿੰਘਨ ਕੀ ਬਾਤ।
ਹੁਣ ਸਿੰਘਾਂ ਦੀ ਬਾਤ ਸੁਣੋ, ਬਘੇਲ ਸਿੰਘ ਦੇ ਨਾਲ ਦੇ ਸਾਥੀਆਂ ਦੀ।
ਹੁਣ ਸੁਣਿਓ ਆਏ ਮਲਵਈ ਬਹੁਤਾ।
ਉਹਨਾਂ ਸੁਣਿਆ ਕਿ ਮਾਲਵੇ ਦੇ ਜਿੰਨੇ ਫੂਲ ਦੇ ਵੰਸ਼ ਦੇ ਫੁਲਵਾਇਣ ਨੇ ਸਾਰੇ ਇਕੱਠੇ ਹੋ ਕੇ ਆ ਗਏ ਨੇ।
ਭਈ ਬਹੀਰੀਅਨ ਮਨ ਸੰਕਾਏ।
ਜਿਹੜਾ ਬਹੀਰ ਸੀ ਨਾ ਬਾਬਾ ਬਘੇਲ ਸਿੰਘ ਦੇ ਨਾਲ, ਉਹਨਾਂ ਦੇ ਮਨ ਚ ਥੋੜਾ ਜਿਹਾ ਸ਼ੰਕਾ ਹੋਇਆ।
ਕਈ ਅਨਦੀਨੀ ਚੀਜ਼ ਮੁੜਵਾਏ।
ਇਹਨਾਂ ਨੇ ਆਪਣੀਆਂ ਚੀਜ਼ਾਂ ਪਿੱਛੇ ਮੋੜ ਦਿੱਤੀਆਂ ਵੀ ਉੱਥੇ ਖਬਰੇ ਕਿੰਨਾ ਕੁ ਜੰਗ ਹੋਵੇ ਤੇ ਸਾਡੀਆਂ ਵਸਤੂਆਂ ਨਾਲ ਲੁੱਟੀਆਂ ਖੋਹੀਆਂ ਜਾਣ। ਏਦਾਂ ਡਰ ਨਾਲ ਕਈਆਂ ਨੇ ਆਪਣੀਆਂ ਵਸਤੂਆਂ ਪਿੱਛੇ ਮੋੜ ਦਿੱਤੀਆਂ।
ਦੋਹਰਾ ਕਹਿ ਥੋੜੇ ਸਿੰਘ ਹਮ ਆਏ, ਫਸੇ ਦੇਸ਼ ਉਹਨੇ ਕਹਿ ਮਾਏ।
ਕਹਿਣ ਲੱਗੇ ਅਸੀਂ ਥੋੜੇ ਜੇ ਸਿੰਘ ਆ, ਉਹ ਗਿਣਤੀ ਚ ਜ਼ਿਆਦਾ ਨੇ, ਫਿਰ ਦੇਸ਼ ਵੀ ਉਹਨਾਂ ਦਾ, ਇਲਾਕਾ ਵੀ ਉਹਨਾਂ ਦਾ, ਉਹਨਾਂ ਦੇ ਇਲਾਕੇ ਵਿਚ ਆ ਕੇ ਅਸੀਂ ਉਹਨਾਂ ਨਾਲ ਲੜਨ ਵਾਸਤੇ ਜਾ ਰਹੇ ਹਾਂ।
ਜੋ ਆਏ ਸਰਕਾਰੇ ਘੇਰ ਹੈ, ਹਮ ਫੇਰ ਨਾ ਨਿਕਸਨ ਪਾਏ।
ਕਹਿੰਦੇ ਜੇ ਉਹਨਾਂ ਦੀ ਸਰਕਾਰੀ ਫੌਜ ਨੇ ਆ ਕੇ ਸਾਨੂੰ ਘੇਰ ਲਿਆ ਨਾ, ਫਿਰ ਆਪਾਂ ਨਿਕਲ ਨਹੀਂ ਸਕਣਾ। ਉਹਨਾਂ ਦੇ ਇਲਾਕੇ ਦਾ ਉਹਨਾਂ ਨੂੰ ਭੇਤ ਵੀ ਹੈ, ਤੇ ਫਿਰ ਉਹਨਾਂ ਦੇ ਇਲਾਕੇ ਚ ਸਾਡੇ ਕੋਲੋਂ ਨਿਕਲਿਆ ਨਹੀਂ ਜਾਣਾ।
ਜੋ ਪਈ ਐਸੀ ਸੋਚ ਇਤ ਦਲ ਮਦ ਪਈ।
ਏਦਾਂ ਦੀਆਂ ਸੋਚਾਂ ਇਧਰ ਫੌਜਾਂ ਦੇ ਹਿਰਦਿਆਂ ਵਿਚ ਹੋਣ ਲੱਗੀਆਂ।
ਨੈ ਟਿਗ ਬਗੇਲ ਸਿੰਘ ਡਰ ਕਿਨ ਕਈ।
ਕਈਆਂ ਦੇ ਮਨਾਂ ਚ ਏਦਾਂ ਦਾ ਡਰ ਸੀ, ਪਰ ਕਿਸੇ ਨੇ ਬਗੇਲ ਸਿੰਘ ਦੇ ਕੋਲੇ ਗੱਲ ਪ੍ਰਗਟ ਨਹੀਂ ਕੀਤੀ।
ਇਕ ਦੁਲਚੇ ਇਮ ਆਨ ਉਚਾਰੀ।
ਇਕ ਦੁਲਚਾ ਸਿੰਘ ਨੇ ਜ਼ਰੂਰ ਆ ਕੇ ਆਪਣੀ ਚਿੰਤਾ ਦੱਸੀ ਸੀ ਬਗੇਲ ਸਿੰਘ ਨੂੰ।
ਬੋ ਆਏ ਮਲਵਈ ਅਕਬਰ ਫੌਜ ਪਾਰੀ।
ਕਹਿਣ ਲੱਗਾ ਬੜੀ ਫੌਜ ਆ ਗਈ ਆ ਮਾਲਵੇ ਦੇ ਮਲਵਈਆਂ ਦੀ, ਇਕੱਠੀ ਹੋ ਕੇ ਬਗੇਲ ਸਿੰਘ ਜੀ, ਮਾਨੋ ਜਿਵੇਂ ਅਕਬਰ ਦੀ ਫੌਜ ਆ ਗਈ ਹੋਵੇ ਚੜ ਕੇ।
ਤੁਸੀਂ ਮਿਸਲ ਕੋਈ ਸਾਥ ਨਾ ਲਈ।
ਬਾਬਾ ਬਗੇਲ ਸਿੰਘ ਜੀ, ਤੁਸੀਂ ਕਿਸੇ ਮਿਸਲ ਨੂੰ ਨੀ ਸੱਦਿਆ ਆਪਣੀ ਮਦਦ ਵਾਸਤੇ।
ਤੁਮ ਹਮ ਪੁੱਛੇ ਬਿਨ ਕਾਹਲ ਕਈ।
ਤੁਸੀਂ ਸਾਡੇ ਪੁੱਛੇ ਬਿਨਾਂ ਕਾਹਲ ਕੀਤੀ ਹੈ ਇਧਰ ਆਉਣ ਦੀ।
ਅਬ ਦਸ ਪੰਜ ਦਿਨ ਤੀਰ ਤਰਾਵੋ।
ਮੇਰੀ ਮੰਨੋ ਬਗੇਲ ਸਿੰਘ ਜੀ, ਪੰਜ ਸੱਤ ਦਿਨ ਦਸ ਦਿਨ ਧੀਰਜ ਰੱਖ ਕੇ ਠਹਿਰ ਜਾਓ।
ਮੁੜ ਡੇਰਾ ਦੇਸ਼ ਆਪਣੇ ਲਾਓ।
ਇੱਥੋਂ ਮੁੜ ਚੱਲੋ ਵਾਪਸ ਤੇ ਆਪਣੇ ਇਲਾਕੇ ਵਿਚ ਚੱਲ ਕੇ, ਆਪਣੀ ਜਗ੍ਹਾ ਤੇ ਚੱਲ ਕੇ ਡੇਰਾ ਕਰੋ।
ਤੋ ਹੱਸ ਬਗੇਲ ਸਿੰਘ ਐਸ ਉਚਾਰੀ।
ਜਦੋਂ ਦੁਲਚਾ ਸਿੰਘ ਨੇ ਗੱਲ ਕਹੀ ਸੁਣ ਕੇ ਬਗੇਲ ਸਿੰਘ ਹੱਸ ਕੇ ਬੋਲਿਆ,
ਅਬ ਮੁੜ ਚਲੇ ਕਿਆ ਰਹੋਗੇ ਤੁਮਾਰੀ।
ਕਹਿਣ ਲੱਗੇ ਦੁਲਚਾ ਸਿੰਘ ਵੀ ਹੁਣ ਚੜ ਕੇ ਆ ਗਏ ਆਪਾਂ, ਜੋ ਹੁਣ ਰਸਤੇ ਵਿਚੋਂ ਮੁੜ ਕੇ ਚਲੇ ਗਈ ਹੈ ਤੇ ਆਪਣੀ ਕੀ ਰਹਿ ਜਾਏਗੀ ਬਈ, ਆਪਣੀ ਕੀ ਇੱਜ਼ਤ ਰਹਿ ਜਾਏਗੀ, ਕੀ ਪੱਤ ਰਹੇਗੀ।
ਮਗਰੇ ਡੇਰਾ ਮਲਵਈ ਚਲਾਵੇਂ।
ਜੇ ਆਪਾਂ ਚੱਲਾਂਗੇ ਪਿੱਛੇ ਮੁੜ ਕੇ ਤੇ ਇਹਨਾਂ ਮਲਵਈਆਂ ਨੇ ਪਿੱਛੇ ਪਿੱਛੇ ਆਪਣੇ ਚੱਲ ਕੇ ਡੇਰਾ ਚਲਾ ਦੇਣਾ।
ਯੈ ਪੰਥ ਮਦ ਕਿਆ ਹਾਸੀ ਕਰਾਵੇਂ।
ਤੇ ਫਿਰ ਅਸੀਂ ਪੰਥ ਵਿਚ ਕੀ ਮੂੰਹ ਲੈ ਕੇ ਜਾਵਾਂਗੇ, ਜਦੋਂ ਜਰਨੈਲਾਂ ਵਿਚ ਸੂਰਬੀਰਾਂ ਚ ਬੈਠਿਆ ਕਰਾਂਗੇ, ਕੀ ਮੂੰਹ ਲੈ ਕੇ ਬੈਠਿਆ ਕਰਾਂਗੇ ਵੀ ਮੂੰਹ ਮੋੜ ਕੇ ਆ ਗਏ, ਲੜਨ ਤੋਂ ਪਹਿਲਾਂ ਹੀ ਹਾਰ ਮੰਨ ਕੇ ਆ ਗਏ।
ਤੋ ਕਈ ਸਿੰਘ ਬਜਾਓ ਨਗਾਰੇ।
ਬਗੇਲ ਸਿੰਘ ਨੇ ਹੁਕਮ ਕੀਤਾ ਨਗਾਰਚੀ ਨੂੰ, ਨਗਾਰੇ ਬਜਾਓ।
ਕਰੋਗੇ ਗੁਰੂ ਜੋ ਉਸੇ ਪਾਵੇ ਕਾਰੇ।
ਉਹ ਹੋਵੇਗਾ ਜੋ ਗੁਰੂ ਨੂੰ ਪਾਵੇਗਾ, ਸਾਡੇ ਚਿੱਤ ਚੇਤੇ ਨਹੀਂ ਕੁਝ, ਹੋਵੇਗਾ ਉਹ ਜੋ ਗੁਰੂ ਨੂੰ ਪਾਵੇਗਾ।
ਸਦ ਸਰਦਾਰਨ ਦੀਵਾਨ ਲਗਾਇਓ।
ਜਿਹੜੇ ਜਥੇਦਾਰ ਸਰਦਾਰ ਸਨ ਬਗੇਲ ਸਿੰਘ ਦੇ ਨਾਲ, ਸਭ ਨੂੰ ਸੱਦਿਆ ਬੁਲਾ ਕੇ ਇੱਕ ਵਾਰੀ ਗੁਰਮਤਾ ਕੀਤਾ।
ਜੰਗ ਕਰਨ ਕੋ ਮਤੋ ਮਤਾਇਓ।
ਜੰਗ ਕਰਨ ਦਾ ਮਤਾ ਪਕਾਇਆ, ਵਿਉਂਤਬੰਦੀ ਬਣਾਈ ਕਿਵੇਂ ਜੰਗ ਕਰਨਾ ਹੈ।
ਦੋਹਰਾ ਖਾਲਸੇ ਸੋ ਮਨ ਲਈ, ਕਈ ਜੋ ਸਿੰਘ ਬਗੇਲ।
ਖਾਲਸੇ ਨੇ ਉਹ ਗੱਲ ਮੰਨ ਲਈ ਜੋ ਜਥੇਦਾਰ ਬਗੇਲ ਸਿੰਘ ਨੇ ਕਹੀ, ਸਾਰੇ ਸਿੰਘਾਂ ਨੇ ਗੱਲ ਪ੍ਰਵਾਨ ਕਰ ਲਈ।
ਹਮ ਲੜਨੋ ਮਰਨੋ ਕਿਮ ਸੰਗੇ, ਯੇ ਹੈ ਹਮਾਰੀ ਨਿਤ ਖੇਲ।
ਅਸੀਂ ਲੜਨ ਤੇ ਮਰਨ ਤੋਂ ਕਿਵੇਂ ਸੰਘੀਏ, ਇਹ ਤਾਂ ਸਾਡੀ ਨਿਤ ਦੀ ਖੇਡ ਆ, ਲੜਨਾ ਨਿਤ ਦਾ ਕੰਮ ਹੈ ਸਾਡਾ ਜੰਗ ਕਰਨਾ।
ਜੋ ਪਈ ਤੋ ਦੁਲਚੈ ਸਿੰਘ ਕੋ ਥਨੋ ਸੌਂਪਾਇਓ।
ਬਗੇਲ ਸਿੰਘ ਨੇ ਇੱਕ ਜਥਾ ਦੁਲਚਾ ਸਿੰਘ ਨੂੰ ਸੌਂਪਿਆ, ਉਹਦੀ ਜਥੇਦਾਰੀ ਦੁਲਚਾ ਸਿੰਘ ਨੂੰ ਦਿੱਤੀ।
ਸੁਖੋ ਸਿੰਘ ਸਦ ਮੋਰੇ ਲਾਇਓ।
ਇੱਕ ਜਥੇ ਦੀ ਜਿੰਮੇਵਾਰੀ ਸੁਖੂ ਸਿੰਘ ਨਾਮ ਦਾ ਇੱਕ ਸਿੰਘ ਸੀ, ਉਹਨੂੰ ਸੌਂਪੀ ਹੈ।
ਸ਼ਿਆਮ ਸਿੰਘ ਸਲੀਨੀਏ ਮਨੇ ਮਾਜਰੀਏ।
ਮਨੇ ਮਾਜਰੀ, ਮਨੀ ਮਾਜਰਾ ਚੰਡੀਗੜ੍ਹ ਦੇ ਲਾਗੇ, ਇੱਥੋਂ ਦਾ ਰਹਿਣ ਵਾਲਾ ਸ਼ਿਆਮ ਸਿੰਘ ਸਲੀਣੀਆ, ਉਹਨੂੰ ਇੱਕ ਦਲ ਦਿੱਤਾ ਹੈ।
ਰਸੂਲਪੁਰੀਏ ਚੋਲੀਏ ਚੁਬਾਲੀਏ।
ਰਸੂਲਪੁਰੀਏ ਚੋਲੀਏ ਪਿੰਡ ਦੇ ਰਹਿਣ ਵਾਲੇ ਚੁਬਾਲ ਦੇ ਰਹਿਣ ਵਾਲੇ ਚੁਬਾਲੀਏ
ਇਹ ਸਭ ਲਾਏ ਸੱਜੀ ਔਰ
ਸਾਰੇ ਆਪਣੇ ਸੱਜੇ ਪਾਸੇ ਲਾ ਦਿੱਤੇ ਨੇ ਫੌਜ ਦੇ
ਕਲਸੀਏ ਦਏ ਖੱਬੀ ਵੱਲ ਤੋਰ
ਜਿਹੜੇ ਕਲਸੀਏ ਵਾਲੇ ਸਰਦਾਰ ਸਨ ਇਹਨਾਂ ਨੂੰ ਖੱਬੇ ਪਾਸੇ ਤੋਰਿਆ ਹੈ
ਬਘੇਲ ਸਿੰਘ ਕਈ ਉਹਨੇ ਸਰਦਾਰ
ਬਘੇਲ ਸਿੰਘ ਨੇ ਨਾ ਸਾਰੇ ਸਰਦਾਰਾਂ ਨੂੰ ਕਹਿ ਦਿੱਤਾ
ਹੈ ਤੁਮ ਹੀ ਕੋ ਲੱਜਾ ਜਿੱਤਣ ਹਾਰਨ
ਜਥੇਦਾਰੋ ਸਰਦਾਰੋ ਸੁਣ ਲੋ ਇਸ ਜੰਗ ਦੇ ਵਿਚ ਜਿੱਤਣ ਤੇ ਹਾਰਨ ਦੀ ਲੱਜਾ ਤੁਹਾਡੇ ਨਾਲ ਹੈ ਜਿੱਤੋਗੇ ਤਾਂ ਤੁਹਾਡੀ ਲੱਜਾ ਤੁਹਾਡੀ ਇੱਜ਼ਤ ਹੈ ਹਾਰੋਗੇ ਤੇ ਤਾਂ ਵੀ ਤੁਹਾਡੀ ਲੱਜਾ ਹੈ
ਔਰ ਮਿਸਲ ਪੀ ਰਲੂ ਰਲੀ ਕੁਛ ਆਏ
ਕੁਝ ਹੋਰ ਵੀ ਕੁਝ ਮਿਸਲ ਦੇ ਸਿੰਘ ਇਹਨਾਂ ਦੇ ਨਾਲ ਆ ਰਲੇ ਹਨ
ਕਯੋ ਉਹਨੇ ਰਯੋ ਬਹੀਰੇ ਦਾਏ
ਔਰ ਜਿਹੜਾ ਬਹੀਰ ਸੀ ਉਹਨੂੰ ਨਾਲ ਦਾ ਕਰਕੇ ਰੱਖਿਆ ਹੈ
ਰਯੋ ਸੁਚੇਤ ਕਰੋ ਤਕੜਾਈ
ਸੁਚੇਤ ਹੋ ਕੇ ਤਕੜਾਈ ਕੀਤੀ ਹੈ
ਸ਼ਸਤਰ ਪਕੜੋ ਕਰੋ ਲੜਾਈ
ਸ਼ਸਤਰ ਫੜ ਕੇ ਲੜਾਈ ਕਰੋ ਯੁੱਧ ਕਰੋ
ਦੋਹਰਾ ਔਰ ਦੁਆਬੀਏ ਜੋ ਹੋਤੇ ਰਾਖੇ ਨਿਜ ਸਾਥ
ਦੁਆਬੇ ਸ਼ਹਿਰ ਦੇ ਦੁਆਬੀਏ ਸਨ ਦੁਆਬੇ ਦੇ ਇਲਾਕੇ ਦੇ ਉਹ ਬਘੇਲ ਸਿੰਘ ਜੀ ਨੇ ਆਪਣੇ ਨਾਲ ਰੱਖੇ ਨੇ
ਦੇ ਦੇ ਦਿਲਾਸੇ ਸਭਨ ਕੋ ਕਯੋ ਅਬ ਕਰੋ ਇਨਸੋ ਹਾਥ
ਔਰ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਜਥੇਦਾਰ ਦਾ ਕੰਮ ਹੁੰਦਾ ਆਪਣੇ ਜਥੇ ਨੂੰ ਹੌਸਲਾ ਦੇਣਾ ਹੌਸਲਾ ਦਿੰਦੇ ਸਾਰਿਆਂ ਨੂੰ ਕਹਿੰਦੇ ਸਿੰਘੋ ਆ ਕੇ ਇਹਨਾਂ ਨਾਲ ਦੋ ਦੋ ਹੱਥ ਕਰੋ ਔਰ ਹੱਥ ਵਿਖਾ ਕੇ ਕਰੜੇ ਹੱਥ ਵਿਖਾ ਕੇ ਜਿੱਤ ਪ੍ਰਾਪਤ ਕਰੋ
ਜੋ ਪਈ ਇੱਕ ਔਰ ਬਚ ਸਰਦਾਰਨ ਕਰਿਓ
ਇੱਕ ਗੱਲ ਹੋਰ ਬਘੇਲ ਸਿੰਘ ਨੇ ਜਿੰਨੇ ਸਰਦਾਰ ਸਨ ਫੌਜ ਦੇ ਉਹਨਾਂ ਨੂੰ ਕਹਿ ਦਿੱਤਾ
ਜਿਨ ਛਕਿਓ ਨਾ ਪ੍ਰਸ਼ਾਦ ਸੋਹੂ ਛਕ ਤੋਰਿਓ
ਇਹ ਕਹਿ ਦਿੱਤਾ ਵੀ ਕੋਈ ਬੰਦਾ ਭੁੱਖੇ ਪੇਟ ਨਾ ਹੋਵੇ ਸਾਰੇ ਪ੍ਰਸ਼ਾਦਾ ਰੱਜ ਕੇ ਛਕ ਲਓ ਪ੍ਰਸ਼ਾਦਾ ਛੱਕ ਕੇ ਰੱਜ ਕੇ ਫਿਰ ਲੜਾਈ ਕਰੋ
ਚਾਰ ਪੈਰ ਕੀ ਹੋਏ ਦੋ ਲੜਾਈ
ਕਿਉਂਕਿ ਇਹ ਲੜਾਈ ਚਾਰ ਪੈਰਾਂ ਦੀ ਹੋਣੀ ਹੈ ਯਾਨੀ ਕਿ 12 ਘੰਟੇ ਲਗਾਤਾਰ ਜੰਗ ਹੋਣਾ ਵੀ ਮੁੜ ਕੇ ਕਿਤੇ ਕਹੋ ਵੀ ਭੁੱਖ ਲੱਗ ਗਈ ਹੈ ਇਸ ਕਰਕੇ ਪਹਿਲਾਂ ਚੰਗੀ ਤਰ੍ਹਾਂ ਪ੍ਰਸ਼ਾਦਾ ਛੱਕ ਲਓ ਰੱਜ ਕੇ
ਹੁਣ ਮਿਲੋਗੇ ਨਾ ਡੇਰੋ ਬਿਨ ਫਤਿਹ ਪਾਈ
ਕਿਉਂਕਿ ਉਦੋਂ ਤੱਕ ਹੁਣ ਆਪਾਂ ਡੇਰਾ ਨਹੀਂ ਕਰਨਾ ਕਿਤੇ ਪੜਾ ਨਹੀਂ ਕਰਨਾ ਜਦੋਂ ਤੱਕ ਆਪਾਂ ਫਤਿਹ ਪ੍ਰਾਪਤ ਨਹੀਂ ਕਰ ਲੈਂਦੇ
ਸੋ ਸਰਦਾਰਨ ਮੰਨ ਲਈ ਸਭ
ਬਘੇਲ ਸਿੰਘ ਜੀ ਦੀ ਇਹ ਗੱਲ ਸਾਰਿਆਂ ਨੇ ਮੰਨ ਲਈ ਦੋ ਦੋ ਪ੍ਰਸ਼ਾਦੇ ਨਾਲ ਹੀ ਤਿਆਰ ਸਨ ਸਭ ਦੇ ਛੱਕ ਲਏ
ਲਰਨ ਪੈਰ ਚਾਰ ਕਰ ਲਿਓ ਟੱਬ
ਤਿਆਰੀ ਕਰ ਲਈ ਕਿ ਜੇ ਚਾਰ ਪੈਰ ਲੜਨਾ ਪਿਆ ਤੇ ਲਗਾਤਾਰ ਲੜ ਸਕੀ ਕਿਸੇ ਤਰ੍ਹਾਂ ਦਾ ਪਾਣੀ ਦਾ ਬੰਦੋਬਸਤ ਉਹਨਾਂ ਕਰ ਲਿਆ ਜਿਹੜਾ ਚਾਰ ਪੈਰਾਂ ਦੇ ਵਿੱਚ ਹੋ ਸਕੇ ਇੱਦਾਂ ਚਾਰ ਪੈਰਾਂ ਦੀ ਲੜਾਈ ਕਰਨ ਦਾ ਸਾਰਾ ਸਬੱਬ ਬਣਾ ਲਿਆ
ਤੁਰੇ ਘਨੌਰੋਂ ਮੋਰਚੇ ਉਠਾਏ
ਚੱਲੇ ਨੇ ਮੋਰਚੇ ਉਠਾ ਕੇ ਘਨੌਰ ਦੇ ਇਲਾਕੇ ਚੋਂ
ਚੜ ਤੁਰੇ ਨਿਸ਼ਾਨ ਚੀ ਪਟਿਆਲੇ ਦਾਏ
ਔਰ ਜਿਹੜੇ ਨਿਸ਼ਾਨ ਚੀ ਹੁੰਦੇ ਨੇ ਹਮੇਸ਼ਾ ਅੱਗੇ ਚੱਲਦੇ ਨੇ ਫੌਜ ਦੇ ਅੱਗੇ ਅੱਗੇ ਨਿਸ਼ਾਨ ਚੀ ਜਾਂਦੇ ਨਿਸ਼ਾਨ ਚੀ ਜਿਹੜੇ ਸਨ ਨਿਸ਼ਾਨ ਚੁੱਕ ਕੇ ਪਟਿਆਲੇ ਵੱਲ ਨੂੰ ਵਧੇ ਨੇ
ਬਜੇ ਨਗਾਰੇ ਪਈ ਕੰਮ ਕੋਰ
ਨਗਾਰੇ ਬਜੇ ਇੱਕ ਵਾਰੀ ਚੰਗੀ ਘਨਕੋਰ ਹੋਈ ਆ ਨਗਾਰਿਆਂ ਦੀ
ਗਿਰਦ ਪਟਿਆਲੇ ਬੋ ਪੜ ਗਏ ਸ਼ੋਰ
ਪਟਿਆਲੇ ਦੇ ਇਰਦ ਗਿਰਦ ਆਲੇ ਦੁਆਲੇ ਇੱਕ ਵਾਰੀ ਚੰਗਾ ਸ਼ੋਰ ਮਚ ਗਿਆ
ਚਾਰ ਤਰਫ ਪਈ ਆਓ ਆਈ
ਚਾਰੇ ਪਾਸਿਆਂ ਤੋਂ ਆਓ ਆਈ ਹੋ ਗਈ ਹੁਣ ਇਹ ਨੀ ਪਤਾ ਵੀ ਕਿਧਰੋਂ ਫੌਜ ਆ ਜਾਏ
ਭਇਓ ਗਰਦ ਮੈਂ ਸੂਰਜ ਛਾਈ
ਇੱਕ ਵਾਰੀ ਆਕਾਸ਼ ਦਾ ਸੂਰਜ ਵੀ ਗਰਦ ਵਿੱਚ ਛੁਪ ਗਿਆ ਨਜ਼ਰ ਨਹੀਂ ਆਉਂਦਾ
ਦੋਹਰਾ ਰਾਜੇ ਦੇਖੀ ਗਰਦ ਦਲ ਉੱਪਰ ਬੈਠੇ ਮਹੱਲ
ਰਾਜਾ ਆਪਣੇ ਕਿਲੇ ਵਿੱਚ ਬੈਠਾ ਸੀ ਅਮਰ ਸਿੰਘ ਉੱਚੇ ਚੜ ਕੇ ਦੂਰੋਂ ਇਹਨੇ ਜਦੋਂ ਨਿਗਾਹ ਮਾਰੀ ਕਿ ਫੌਜ ਆ ਰਹੀ ਹੈ ਤੇ ਮਿੱਟੀ ਉੱਡ ਕੇ ਸੂਰਜ ਨੂੰ ਚੜੀ ਹੋਈ ਹੈ
ਦੇ ਬਰੂ ਦੇ ਸਿੱਕੋ ਸਭਨ ਕਈ ਲੜੋ ਅਬ ਚੱਲ
ਸਿੱਕਾ ਫੌਜ ਵਿਚ ਇਹਨੇ ਵੰਡਾ ਦਿੱਤਾ ਕਹਿੰਦਾ ਜਾਓ ਹੁਣ ਅੱਗੇ ਜਾ ਕੇ ਆ ਸਿੰਘ ਆਉਂਦੇ ਨੇ ਖਾਲਸਾ ਆਉਂਦਾ ਉਹਨਾਂ ਨਾਲ ਲੜੋ
ਜੋ ਪਈ राजे सरकारियन देव पुरमाई।
पहला इन्हें अपनी जिहड़ी सरकारी फौज अपने कोल भर्ती कीती हुई सी उन्हां नूं कहा कि जाओ अगे तुसी जाके लड़ो,
मारो सिंगन देव घोड़े ले आई,
और सिंगा नूं मार के घोड़े खो के ले आओ,
ले ओ दुशाले कंगन पाए।
जिहड़ा जिहड़ा सिंह दा घोड़ा खो के लियाएगा उन्हूं मैं दुशाला भेट करांगा, उन्हूं सोने दे कंगन देंगा, इनाम देंगा जिहड़ा किसे सिंह दा घोड़ा खो के लियाएगा।
यो कह भेजे तिन दिल वधाए,
अमर सिंह ने अपनिया फौजां दे दिल वधा के उन्हां दे हौसले वधा के तोड़िया।
दोहरा दल ते चोगन कोर कर असबी शुतरी बजवाए,
अपने दल तो चार गुना ज्यादा शोर शुतरिया बजाईया, नगारे बजाए, होर अनेक प्रकार दे जेड़े नौबतां ने ओ वजवाईयां हन।
उड़ी तूर रव गुम गयो ने आपन सुजे पराए,
तूर उड़ी आकाश नु चढ़ी के अपना बगाना नजर नहीं आउंदा।
चौपाई देख फौज राजो खुश पयो,
अपनी फौज दा उत्साह वेख के राजा बड़ा खुश होया।
वकील झूठ होत हम सो कयो,
मेरा जड़ा वकील सी ओ बिलकुल झूठ कहिंदा सी मेरे कोल,
हमारी फौज आए अत भारी,
साडी फौज इतनी बलवान है इतनी सूरम्या दी है,
अब लियो गो दल सिंगन कै मारी,
हुण सिंगां दे दल नु फौज मार मुकाएगी।
सरकार खास दई प्रथम चढ़ाए,
इन्हें अपनी सरकारी फौज जेड़ी सी इहदे कोल भर्ती ओ भेजी अगे चढ़ा के,
छेड़ रखी टिग राजे वाए,
और जेड़ी छेड़ सी इन्हें कठी कीती हुई पिंडां विचों सद के बुलाए सन लोक रिश्तेदार संबंधी ओ भी इन्हें नाल रोके भेजे हन।
उन जाए सिंगन को मोहरे लियो,
जाके सिंघां दा मूहरा लिया खा से दा मूरा लिया,
एक बार पर लड़ खड़ दल करो,
बार सिंघां ने खालसे ने खलो के अपना पैर अड़ा के लड़ाई कीती।
दो वल डर शस्त्र चलावे,
दो पासों शस्त्र चलन लगे हन,
गिरे खड़े मुड़ हिल चल तावे,
दिखदे ने शस्त्र लग के फिर उठ के खलो के लड़न लग पैंदे हन।
तुक बरछी मलवई चलाए,
मलवे दे मलवई कोल हो के बरछियां चलो
टिग बंदूकियां टुकन न पाए,
सिंह को बंदूक ची सन मार मार गोलियां नू नेड़े नहीं आउण दिंदे,
कुआयत सो सिंह बरछी बचावे,
कुआयत करके सिंह बरछी बचा लैंदे ने, बरछी चलाउंदे ने सिंह अपना घोड़ा टोरदे ते बचा लैंदे ने,
मार गोली उन्हें दूरों गिरावे,
दूरों गोली मार के इन्हां नू सुट दिंदे हन,
खेंच तेग जो मारन आवे,
जिहड़ा कोई तेग खिच के मारन वास्ते आउंदा है,
मार गोली उन्हें दूरों गिरावे,
सिंघां वर्गा गोली च नहीं सी कोई चला सकदा, गोलियां नाल ही भिन्न भिन्न सुटी जांदे ने इन्हां नूं।
दोहरा कोल चढ़े उन मद पले, बोलाए सिंगन पी हाथ,
जेड़े घोड़ चढ़े सन ओह विच आ पहुंचे सिंघां दे कोल, ते सिंघां ने फिर उन्हां नूं अपने चंगे हथ विखाए, पर इह भी चंगे सूरमे सन इन्हां भी सिंघां नूं अपने डाढ़े हथ विखाए,
तरे न शस्त्र फेटियो मर गिरे गोलियन साथ,
शस्त्र वजन तो बाद भी सिंह नहीं टले, फिर भी जंग दे मैदान विच लड़दे जा रहे ने, जूझदे जा रहे ने।
जो पई सुधराए पठानी फौजे पाए,
इधर जिहड़ा राय सी जगराओं वाला इह पठाना दी फौज ले आया सी अपने नाल मलेरकोटले तो, ओ भी नाल सन, ओ आया अगे वध के,
कयो उन्हें मारो तुसी पाछे जाए,
उन्हां नूं कहा इन्हें जगराओं वाले राय ने कि तुसी अगे जाके सिंघां नूं मारो,
सो फौज पर बहीरे पड़ी,
ओ जिहड़ी पठाणा दी फौज सी ओ जिहड़ा सिंघां दा वहीर सी ना साजो समान इकट्ठा करके नाल चलदे ने सिंघ, उत्थे आ के पै गए,
उस अग्गियों फौज दुलचे सिंह अड़ी,
उत्थे अगे दुलचा सिंह खड़ा सी फौज लैके वहीर ਸ਼ਮਸ਼ੀਰ ਦੀ ਰਾਖੀ ਵਾਸਤੇ ਉਹ ਅੱਗੋਂ ਪਠਾਣਾ ਨਾਲ ਲੜਿਆ
ਉਸ ਉੱਪਰ ਪਇਓ ਦੇਖਿਓ ਜੋਰ
ਪਠਾਣਾ ਦਾ ਜ਼ੋਰ ਜ਼ਿਆਦਾ ਸੀ ਦੁਲਚਾ ਸਿੰਘ ਕੋਲ ਸਾਥੀ ਥੋੜੇ ਸਨ ਜਦੋਂ ਦੁਲਚਾ ਸਿੰਘ ਤੇ ਪਠਾਣਾ ਦਾ ਜ਼ੋਰ ਪਿਆ
ਭੇਜਿਓ ਬਗੇਲ ਸਿੰਘ ਤੁਮਣੋ ਹੋਰ
ਬਗੇਲ ਸਿੰਘ ਨੇ ਉਸ ਵਕਤ ਉਸੇ ਵਕਤ ਇੱਕ ਹੋਰ ਜਥਾ ਦੁਲਚਾ ਸਿੰਘ ਦੀ ਮਦਦ ਵਾਸਤੇ ਭੇਜ ਦਿੱਤਾ
ਕਿਛ ਸੁਖੂ ਸਿੰਘ ਵੱਲ ਕਲੇ ਸਰਦਾਰ
ਦੂਜੇ ਪਾਸੇ ਸੁਖੂ ਸਿੰਘ ਲੜ ਰਿਹਾ ਸੀ ਉਹ ਵੀ ਵੇਖਿਆ ਕਿ ਫੌਜ ਦਾ ਭਾਰ ਪੈ ਰਿਹਾ ਉਹਦੇ ਤੇ ਬਗੇਲ ਸਿੰਘ ਨੇ ਉਧਰ ਵੀ ਇੱਕ ਜਥਾ ਭੇਜਿਆ
ਜਿਤਨਾ ਕੁ ਦੇਖਿਆ ਉਨ ਵੱਲ ਪਾਰ
ਵੇਖਿਆ ਬਗੇਲ ਸਿੰਘ ਬੜੀ ਵਿਉਂਤਬੰਦੀ ਨਾਲ ਵੇਖਦਾ ਚਾਰੇ ਪਾਸੇ ਫੌਜ ਦਾ ਕਿਧਰੋਂ ਖੋਜ ਕਮਜ਼ੋਰ ਪੈਂਦੀ ਹੈ ਉਧਰ ਇਹਨੇ ਆਪਣੇ ਨਾਲ ਫੌਜ ਰੱਖੀ ਹੋਈ ਆ ਉਹਦੇ ਵਿੱਚ ਇੱਕ ਜਥਾ ਉਸ ਪਾਸੇ ਨੂੰ ਭੇਜ ਦਿੰਦਾ ਹੈ
ਦੋਹਰਾ ਦੋ ਵੱਲ ਫੌਜੈ ਲੜੇ ਕਰ ਕਰ ਮਨ ਵੱਡ ਚਾਓ
ਪਾਸਿਓਂ ਫੌਜਾਂ ਲੜਦੀਆਂ ਬੜਾ ਭਾਰੀ ਚਾਓ ਕਰ ਕਰਕੇ
ਜਾਂ ਕੋ ਪਗ ਪਾਛੇ ਮੁੜੇ ਰਹੂ ਗੋ ਤਿਸੇ ਹੀ ਆਓ
ਕਹਿੰਦੇ ਭਾਈ ਪੈਰ ਨੀ ਪਿੱਛੇ ਨੇ ਕਿਸੇ ਸਿੰਘ ਨੇ ਕਰਨਾ ਜਿਹੜਾ ਪਿੱਛੇ ਕੋਈ ਪੈਰ ਕਰੇਗਾ ਉਹਦੀ ਪੱਤ ਰੁਲ ਜਾਏਗੀ ਉਹਦੀ ਇੱਜ਼ਤ ਨਾ ਰਹੇਗੀ
ਜੋ ਪਈ ਘੜੀ ਦੋ ਇੱਕ ਤੇ ਐਸੇ ਲੜੇ
ਦੋ ਘੜੀਆਂ ਲੜਾਈ ਹੋਈ
ਪਿੱਛੇ ਪਾਓ ਨਾ ਕਿਸਕੇ ਪੜੇ
ਦੋਹਾਂ ਪਾਸਿਓਂ ਕੋਈ ਸੂਰਮਾ ਨਹੀਂ ਹਟਿਆ
ਜਿਮ ਜਿਮ ਸ਼ਸਤਰ ਤਨ ਗਏ ਚੀਰ
ਜਿਵੇਂ ਸ਼ਸਤਰ ਸਰੀਰਾਂ ਨੂੰ ਚੀਰਦੇ ਹਨ
ਤਿਮ ਤਿਮ ਬੇਬਲ ਪਏ ਸਰੀਰ
ਉਸੇ ਤਰ੍ਹਾਂ ਸਰੀਰ ਬੇਬਲ ਹੁੰਦੇ ਹਨ
ਸਿੰਘ ਫਟੇ ਤੈ ਹੀ ਥਾਂ ਬਏ
ਉੱਥੇ ਹੀ ਭਾਵੇਂ ਜ਼ਖਮੀ ਹੋ ਜਾਂਦੇ ਨੇ ਜ਼ਖਮੀ ਹੋ ਕੇ ਉੱਥੇ ਹੀ ਖਲੋਤੇ ਰਹਿੰਦੇ ਹਨ
ਮਲਵਈ ਫਟੇ ਵੱਲ ਪਿੱਛੇ ਤਏ
ਕੋਈ ਇੱਧਰ ਅਮਰ ਸਿੰਘ ਦੀ ਫੌਜ ਵਿੱਚੋਂ ਕੋਈ ਜ਼ਖਮੀ ਹੁੰਦਾ ਉਹ ਪਿੱਛੇ ਡੱਟ ਜਾਂਦੇ ਹਨ
ਇੱਕ ਨੂੰ ਚੱਕ ਦੋਏ ਚਾਰ ਮੋੜਾਂ ਏ
ਇੱਕ ਇਹਨਾਂ ਦਾ ਸਾਥੀ ਜ਼ਖਮੀ ਹੁੰਦਾ ਨਾ ਉਦੋਂ ਦੋ ਜਣੇ ਚੁੱਕਣ ਜਾਂਦੇ ਨੇ ਉਹਦੇ ਬਹਾਨੇ ਚਾਰ ਜਣੇ ਕਹਿੰਦੇ ਅਸੀਂ ਇਹਨੂੰ ਚੁੱਕ ਕੇ ਲੈ ਜਾਂਦੇ ਹਾਂ ਬਹਾਨੇ ਨਾਲ ਇੱਕ ਨੂੰ ਦੋ ਦੋ ਚਾਰ ਚਾਰ ਜਣੇ ਚੁੱਕਣ ਦੇ ਬਹਾਨੇ ਲੰਘ ਜਾਂਦੇ ਨੇ ਦੌੜ ਕੇ
ਗਏ ਗਏ ਸਿੰਘ ਉਹਨੇ ਅਖਾਏ
ਸਿੰਘ ਆਵਾਜ਼ ਮਾਰਦੇ ਉਹ ਗਏ ਉਹ ਨੱਠ ਗਏ ਦੌੜ ਗਏ ਕਾਇਰ ਏਦਾਂ ਆਵਾਜ਼ ਮਾਰਦੇ ਨੇ
ਉਹਾਂ ਕਲਾ ਕਿਛ ਐਸੀ ਪਈ
ਇਹੋ ਜਿਹੀ ਕਲਾ ਮਹਾਰਾਜ ਜੀ ਦੀ ਵਰਤੀ
ਮਲਵਈਆਂ ਫੌਜ ਵੱਲ ਦੋ ਹਿੱਲ ਗਈ
ਦੋਹਾਂ ਪਾਸੇ ਜਿਹੜੀ ਮਲਵਈਆਂ ਦੀ ਫੌਜ ਸੀ ਹਿੱਲ ਗਈ
ਸੁੱਖੂ ਸਿੰਘ ਤੈ ਗੈਲ ਦਬਾਈ
ਸੁੱਖੂ ਸਿੰਘ ਨੇ ਪਿੱਛਾ ਦੱਬ ਲਿਆ ਜਿਹੜੇ ਮਾਲਵੇ ਦੇ ਮਲਵਈ ਅੱਗੇ ਭੱਜੇ
ਦੁਲਚਾ ਸਿੰਘ ਦੇ ਉਹ ਬਹੀਰ ਤਕਾਈ
ਦੁਲਚਾ ਸਿੰਘ ਨੇ ਆਪਣਾ ਬਹੀਰ ਅੱਗੇ ਨਾਲ ਤੋੜ ਦਿੱਤਾ
ਬਗੇਲ ਸਿੰਘ ਤੈ ਛੁਤਰੀ ਬਜਾਏ
ਬਗੇਲ ਸਿੰਘ ਨੇ ਛੁਤਰੀ ਨਗਾਰੇ ਵਜਵਾਏ ਹਨ
ਹੋਲੀ ਹੋਲੀ ਦੇ ਤੱਕੋ ਲਗਾਏ
ਹੋਲੇ ਇਸ ਤਰ੍ਹਾਂ ਫੌਜ ਨੂੰ ਅੱਗੇ ਨੂੰ ਤੱਕਦਾ ਪਟਿਆਲੇ ਨੂੰ ਵਧਿਆ ਹੈ
ਰਾਜੇ ਦੇਖੀ ਫਿਰੀ ਲੜਾਈ
ਇੱਧਰ ਰਾਜੇ ਅਮਰ ਸਿੰਘ ਨੇ ਵੇਖਿਆ ਕਿ ਲੜਾਈ ਤਾਂ ਫਿਰ ਚੱਲੀ ਆ ਮੇਰੇ ਸੌਰਮੇ ਫੌਜ ਤਾਂ ਭੱਜੀ ਆਉਂਦੀ ਹੈ
ਰੋਹੇਲ ਪਿਆਦ ਗਏ ਪਰਬਤੀ ਤੁਰਾਈ
ਇਹਨੇ ਫਿਰ ਜਿਹੜੇ ਰੋਹੇਲੇ ਦੀ ਮਦਦ ਵਿਚ ਸਨ ਕੁਝ ਸਰਾਂਦੇ ਦੇ ਕੋਲ ਸੀ ਉਥੋਂ ਦੀ ਫੌਜ ਸੀ ਇਹਦੇ ਨਾਲ ਉਹਨਾਂ ਨੂੰ ਤੇ ਇੱਧਰ ਜਿਹੜੇ ਨਾਨ ਦੇ ਰਾਜੇ ਨੇ ਫੌਜ ਭੇਜੀ ਸੀ ਪਹਾੜੀਆਂ ਦੀ ਉਹ ਅਮਰ ਸਿੰਘ ਨੇ ਅੱਗੇ ਟੋਰੇ ਪਰ ਖਾਲਸੇ ਦੇ ਅੱਗੇ ਉਹ ਵੀ ਨਹੀਂ ਟਿਕ ਸਕੇ ਸਿੰਘ ਵਧਦੇ ਆਏ ਪਟਿਆਲੇ ਸ਼ਹਿਰ ਚ ਪ੍ਰਵੇਸ਼ ਕਰ ਗਏ ਆ ਲੈਲ ਤੇ ਬਡੂੰਗਰ ਪਿੰਡ ਜਿਹੜੇ ਦੋਵੇਂ ਸਨ ਇੱਥੇ ਆ ਕੇ ਫਿਰ ਖਾਲਸੇ ਨੇ ਆਪਣੇ ਹੱਥ ਵਿਖਾਏ ਰਾਜੇ ਨੂੰ ਸਜ਼ਾ ਦੇਣ ਵਾਸਤੇ ਪਿੰਡ ਉਜਾੜ ਦਿੱਤੇ ਦੋਵੇਂ ਇੱਕ ਵਾਰੀ ਸਿੰਘਾਂ ਨੇ ਫਿਰ ਚੈਨ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਜੇ ਉਹਨੇ ਗਲਤੀ ਕੀਤੀ ਹੈ ਆਪ ਜੀ ਇਸ ਤਰ੍ਹਾਂ ਦੀ ਗਲਤੀ ਨਾ ਕਰੋ ਉਹਦੇ ਤੇ ਕਿਰਪਾ ਕਰੋ ਤੇ ਅਮਰ ਸਿੰਘ ਜਿਵੇਂ ਪੰਥ ਦੀ ਸ਼ਰਨ ਵਿਚ ਆਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ